ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀਏ ਮੁਈਏ ਪਿਰ ਰਾਵੇ ਭਾਏ ਪਿਆਰੇ ਆਪਣੇ ਪਿਰਕੈ ਰੰਗ ਰਤੀ ਮੁਈਏ ਸੁਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀਏ ਮੁਈਏ ਪਿਰ ਰਾਵੇ ਭਾਏ ਪਿਆਰੇ ਸੱਚੈ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨੇਹੁ ਰਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਫਿਰ ਆਪੇ ਸੱਚੈ ਸਾਹਸ ਵਾਰੀ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਫਿਰ ਆਪੇ ਸੱਚੈ ਸਾਹਸ ਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਗੁਰੂ ਸਾਹਿਬ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਬਖਿਆਨ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਹੁਕਮ ਰੂਪ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ। ਇਹ ਅੰਮ੍ਰਿਤ ਸ਼ਬਦ ਰਾਗ ਵਡਹੰਸ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਰਸ਼ਨਾ ਤੋਂ ਉਚਾਰਨ ਕੀਤਾ ਹੋਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 567 ਉੱਪਰ ਇਸ ਸ਼ਬਦ ਦੀ ਪ੍ਰਾਰੰਭਤਾ ਹੁੰਦੀ ਹੈ ਔਰ 568 ਅੰਕ 'ਤੇ ਇਸ ਪਵਿੱਤਰ ਸ਼ਬਦ ਦੀ ਸੰਪੰਨਤਾ ਹੈ। ਇਹ ਸ਼ਬਦ ਹਜ਼ੂਰ ਨੇ ਸ਼ੰਤ ਰੂਪ ਵਿੱਚ ਉਚਾਰਨ ਕੀਤਾ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ 4 ਪਦੇ ਨੇ। ਪਹਿਲਾ ਪਦਾ ਉਸ ਗੁਰਮੁਖ ਸੁਹਾਗਣ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ ਕਿ ਜਿਸ ਨੂੰ ਪਰਮਾਤਮਾ ਦਾ ਮਿਲਾਪ ਹਾਸਿਲ ਹੋ ਗਿਆ ਔਰ ਜਿਸ ਦੇ ਤਨ ਔਰ ਮਨ ਨੂੰ ਪਰਮਾਤਮਾ ਨੇ ਆਪਣੇ ਪ੍ਰੇਮ ਦੇ ਰੰਗ ਵਿੱਚ ਰੰਗ ਦਿੱਤਾ ਹੈ ਅਤੇ ਉਸ ਪ੍ਰੇਮ ਦੀਆਂ ਝਲਕਾਂ ਉਸ ਦੇ ਪਵਿੱਤਰ ਮੁਖੜੇ ਤੋਂ ਵੀ ਪੈਂਦੀਆਂ ਨੇ। ਪਹਿਲੇ ਪਦੇ ਵਿੱਚ ਹਜ਼ੂਰ ਨੇ ਇੱਕ ਅਭੇਦ ਹੋਇਆ ਜੀਵ ਪ੍ਰਭੂ ਦੇ ਰੰਗ ਵਿੱਚ ਰਤਿਆ ਹੋਇਆ ਉਸ ਨੂੰ ਸੁਹਾਗਣ ਸ਼ਬਦ ਦੇ ਨਾਲ ਹਜ਼ੂਰ ਨੇ ਮੁਖਾਤਬ ਕੀਤਾ ਹੈ। ਇਸ ਤੋਂ ਅਗਲੇਰਾ ਜਿਹੜਾ ਪਦਾ ਹੈ ਉਸ ਵਿੱਚ ਹਜ਼ੂਰ ਨੇ ਗੁਣਾਂ ਤੋਂ ਸੁੱਖਣੀ ਜੀਵ ਇਸਤਰੀ ਉਹਨੂੰ ਸਮਝਾਉਣਾ ਕੀਤਾ ਹੈ ਕਿ ਤੂੰ ਪਰਮ ਪਿਤਾ ਪਰਮਾਤਮਾ ਨੂੰ ਹਾਜ਼ਰ ਹਜ਼ੂਰ ਅੰਗ ਸੰਗ ਜਾਣ ਅਤੇ ਦੇਖ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਅੰਗ ਸੰਗ ਹਰ ਥਾਂ 'ਤੇ ਰਮਿਆ ਹੋਇਆ ਜਾਣਿਆ। ਤੀਸਰੇ ਪਦੇ ਵਿੱਚ ਹੈ ਕਿ ਹੇ ਜੀਵ ਇਸਤਰੀ ਐ ਇਨਸਾਨ ਉਹਨਾਂ ਗੁਰਮੁਖ ਸੁਹਾਗਣਾ ਤੋਂ ਪੁੱਛ ਪਰਮਾਤਮਾ ਦੇ ਸੰਬੰਧ ਵਿੱਚ ਜਿਨ੍ਹਾਂ ਨੇ ਆਪਣੇ ਅੰਦਰ ਦੀ ਖੌਮੇ ਨੂੰ ਮੈਂ ਮੇਰੀ ਨੂੰ ਮਿਟਾ ਦਿੱਤਾ ਹੈ। ਅਤੇ ਚੌਥੇ ਪਦੇ ਵਿੱਚ ਉਪਦੇਸ਼ ਹੈ ਕਿ ਐ ਇਨਸਾਨ ਤੂੰ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਜ਼ਾ ਵਿੱਚ ਗੁਰੂ ਦੇ ਭਾਣੇ ਵਿੱਚ ਚੱਲ ਅਤੇ ਹੁਕਮ ਮੰਨਣ ਵਾਲਿਆਂ ਨੂੰ ਹੀ ਮੰਜ਼ਿਲ ਮਿਲਦੀ ਹੈ। ਇਹ ਨੇ ਇਸ ਸ਼ੰਤ ਦੇ 4 ਪਦੇ ਅਤੇ ਆਰੰਭ ਵਿੱਚ ਸੰਖੇਪ ਜੀ ਤਾਂ ਬੇਨਤੀ ਕਰ ਦਿੱਤੀ ਹੈ ਕਿਉਂਕਿ ਅੱਜ ਦੀ ਵਿਚਾਰ ਦਾ ਧੁਰਾ ਕੀ ਹੋਵੇਗਾ। ਆਓ ਇਸ ਸ਼ਬਦ ਦੇ ਅਰਥ ਵੀ ਕਰਨੇ ਨੇ ਔਰ ਵਿਚਾਰ ਵੀ ਆਪਾਂ ਵਿਸਤਾਰ ਨਾਲ ਕਰ ਸਕੀਏ। ਸਤਿਗੁਰੂ ਗੁਰੂ ਰਾਮਦਾਸ ਸੱਚੀ ਸਰਕਾਰ ਆਪ ਜੀ ਕਿਰਪਾ ਕਰੋ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਭਾਵਨਾ ਨਾਲ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲਵੋ। ਬਖਸ਼ੋ ਆਸੀ ਸਾਧ ਸੰਗਤ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਤੀਜਾ ਚੰਤ।
ਰਾਗ ਵਡ ਹੰਸ ਹੈ ਅਤੇ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 17 ਰਾਗਾਂ ਦੇ ਅੰਦਰ ਦਰਜ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ 19 ਰਾਗ ਗੁਰੂ ਨਾਨਕ ਸਾਹਿਬ ਜੀ ਨੇ ਵਰਤੇ ਨੇ, ਉਹਨਾਂ 19 ਰਾਗਾਂ ਦੇ ਵਿੱਚੋਂ ਹੀ 17 ਰਾਗਾਂ ਦੀ ਵਰਤੋਂ ਕੀਤੀ ਹੈ। ਵਡਹੰਸ ਰਾਗ ਔਰ ਹਜ਼ੂਰ ਦਾ ਇਹ ਸ਼ਬਦ ਜਿਵੇਂ ਅਸੀਂ 2 ਪਦੇ, 4 ਪਦੇ, 8 ਪਦੀਆਂ ਪੜ੍ਹਨੇ ਹਾਂ, ਪਰ ਇਸ ਪਵਿੱਤਰ ਸ਼ਬਦ ਇਹਨੂੰ ਹਜ਼ੂਰ ਨੇ ਸ਼ੰਤ ਰੂਪ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਉਸ ਇੱਕ ਜੈਸਾ ਹੋਰ ਕੋਈ ਨਹੀਂ, ਅਦੁੱਤੀ ਹੈ, ਸਾਰੀਆਂ ਥਾਵਾਂ 'ਤੇ ਇੱਕ ਰਸ ਵਿਆਪਕ ਹੈ ਅਤੇ ਉਸ ਪਰਮਾਤਮਾ ਨੂੰ ਪਾਉਣ ਦਾ ਸਿਰਫ ਇੱਕੋ ਵਸੀਲਾ ਹੈ ਕਿ ਗੁਰ ਪ੍ਰਸਾਦ। ਸਮਰੱਥ ਸਤਿਗੁਰੂ ਦੀ ਕਿਰਪਾ ਗੁਰੂ ਦੀ ਨਜ਼ਰ ਉਸ ਇੱਕ ਦੇ ਨਾਲ ਮਿਲਾ ਦਿੰਦੀ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਤਕਰੀਬਨ ਜਦੋਂ ਪ੍ਰਭੂ ਮਿਲਾਪ ਦਾ ਜ਼ਿਕਰ ਕੀਤਾ ਹੈ ਅਤੇ ਉਸ ਵਿੱਚ ਵਿਚੋਲਾ ਸਤਿਗੁਰੂ ਨੂੰ ਹੀ ਦਰਸਾਇਆ ਗਿਆ ਹੈ। ਜਿਵੇਂ ਅਸੀਂ ਪਿਛਲੇ ਦਿਨ ਵੀ ਹਜ਼ੂਰ ਦਾ ਇਹ ਬਚਨ ਪੜ੍ਹਿਆ ਸੀ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਿਛੜਿਆ ਹੋਇਆਂ ਨੂੰ ਮਿਲਾਉਣ ਵਾਲਾ ਹੈ, ਉਸ ਅਦੁੱਤੀ ਪਾਰ ਬ੍ਰਹਮ ਨਾਲ ਜੇ ਕੋਈ ਮਿਲ ਸਕਦਾ ਹੈ ਤੇ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਪਣੇ ਪਿਰ ਕੈ ਰੰਗ ਰਤੀ ਮੁਈਏ।
ਹਜ਼ੂਰ ਨੇ ਆਰੰਭ ਵਿੱਚ ਇਸ ਪਵਿੱਤਰ ਸ਼ਬਦ ਦੇ ਆਰੰਭਲੀ ਤੁਕ ਵਿੱਚ ਇਹ ਬਚਨ ਕੀਤਾ ਹੈ, ਆਪਣੇ ਪਿਰ ਕੈ ਰੰਗ ਰਤੀ ਮੁਈਏ। ਜਿਹੜਾ ਇਹ ਸ਼ਬਦ ਮੁਈਏ ਆਇਆ ਹੈ, ਸਿਰਫ ਇਹਦੇ ਪਹਿਲਾਂ ਭਾਵ ਅਰਥ ਜ਼ਰੂਰ ਅਰਜ ਕਰਦੇ ਹਾਂ। ਜਦੋਂ ਅਸੀਂ ਕੋਸ਼ ਵਿੱਚ ਇਹਦੇ ਅਰਥ ਦੇਖਦੇ ਹਾਂ ਤਾਂ ਮੁਈਏ ਦੇ ਅਰਥ ਪਿਆਰੀਏ ਵੀ ਕੀਤਾ ਹੈ, ਬਚੜੀਏ ਵੀ ਕੀਤਾ ਹੈ ਅਤੇ ਮੁਈਏ ਦਾ ਅਰਥ ਮਰ ਜਾਣੀਏ ਵੀ ਕੀਤਾ ਹੈ। ਹਜ਼ੂਰ ਨੇ ਕਿਤੇ ਸ਼ਬਦ ਮੁਈਏ ਮਰ ਜਾਣੀਏ ਵਰਤਿਆ ਹੈ ਕਿ ਜਿਹੜਾ ਜੀਵ, ਕਿਉਂਕਿ ਭਾਵੇਂ ਇਹ ਸ਼ਬਦ ਅੱਜ ਇਸਤਰੀ ਰੂਪ ਉਚਾਰਨ ਕੀਤਾ ਗਿਆ ਹੈ, ਪਰ ਇਸ ਦਾ ਭਾਵ ਹੈ ਕਿ ਹਰ ਇਨਸਾਨ ਨੂੰ ਅਤੇ ਇਨਸਾਨ ਵਿੱਚ ਮਰਦ ਵੀ ਹੈ ਇਸਤਰੀ ਵੀ ਹੈ, ਹਰ ਇੱਕ ਨੂੰ ਆਤਮਕ ਉਪਦੇਸ਼ ਦੇਣ ਲਈ ਸਤਿਗੁਰੂ ਨੇ ਅੱਜ ਆਧਾਰ ਇੱਕ ਸੁਹਾਗਣ ਦਾ ਰੂਪਕ ਲਿਆ ਹੈ, ਪਰ ਇਹਦੇ ਵਿੱਚ ਔਗਣਾਂ ਨਾਲ ਭਰੀ ਹੋਈ ਦਾ ਜ਼ਿਕਰ ਵੀ ਕੀਤਾ ਹੈ। ਮੁਈਏ ਦੇ ਅਰਥ ਇਹ ਵੀ ਕੀਤੇ ਗਏ ਕਿ ਜੋ ਪਰਮਾਤਮਾ ਦੇ ਨਾਮ ਵੱਲੋਂ ਮਰੀ ਹੋਈ ਹੈ, ਅਤੇ ਮੁਈਏ ਦੇ ਅਰਥ ਇਹ ਵੀ ਵਿਦਵਾਨਾਂ ਨੇ ਕੀਤੇ ਕਿ ਜਿਹੜੀ ਸੰਸਾਰ ਦੇ ਮੋਹ ਵੱਲੋਂ ਮਰੀ ਹੋਈ ਹੈ, ਪਰ ਉਹ ਅਰਥ ਹੋਣਗੇ ਪ੍ਰਕਰਨ ਅਨੁਸਾਰ। ਪਰ ਇਹਦੇ ਅਰਥ ਜੇ ਆਪਾਂ ਬੜੇ ਸੁਖੈਨ ਕਰ ਲਈਏ ਹੇ ਪਿਆਰੀਏ, ਕਿ ਜਿਵੇਂ ਇੱਕ ਆਪਣੀ ਬੱਚੀ ਨੂੰ ਸ਼ਬਦ ਲਾੜ ਭਰਿਆ ਵਰਤਦਾ ਮਰ ਜਾਣੀਏ, ਪਰ ਉਹਦੇ ਮਰ ਜਾਣੀਏ ਦਾ ਅਰਥ ਉਹਦੇ ਵਿੱਚ ਇਹ ਨਹੀਂ ਕਿ ਤੇਰੀ ਮੌਤ ਹੋ ਜਾਏ, ਮਰ ਜਾਣੀਏ ਦਾ ਅਰਥ ਹੈ ਵੇ ਕਿ ਉਹਦੇ ਲਈ ਮਾਂ ਬਾਪ ਇੱਕ ਲਾੜ ਭਰਿਆ ਸ਼ਬਦ ਵਰਤਦੇ। ਹਜ਼ੂਰ ਨੇ ਪਹਿਲਾ ਬਚਨ ਕੀਤਾ ਹੇ ਪਿਆਰੀਏ, ਆਪਣੇ ਪਿਰ ਕਹਿ ਰੰਗ ਰੱਤੀ। ਤੂੰ ਆਪਣੇ ਪਰਿਪੂਰਨ ਪਰਮਾਤਮਾ ਪਤੀ ਦੇ ਰੰਗ ਵਿੱਚ ਰੱਤੀ ਹੋਈ ਹੈ। ਇੱਕ ਤਾਂ ਇਸਤਰੀ ਰੂਪ ਅਰਥ ਹੋਣਗੇ ਅਤੇ ਦੂਜੇ ਅਸੀਂ ਆਤਮਕ ਤੌਰ 'ਤੇ ਜਿੰਨੀ ਦੇਰ ਤੱਕ ਇਹਦੇ ਭਾਵ ਅਰਥ ਨਹੀਂ ਲਾਂਗੇ ਉਨੀ ਦੇਰ ਤੱਕ ਇਸ ਸ਼ਬਦ ਦੇ ਵਿਸ਼ੇ ਨੂੰ ਸਬਜੈਕਟ ਨੂੰ ਆਪਾਂ ਖੋਲ੍ਹ ਨਹੀਂ ਸਕਾਂਗੇ। ਆਪਣੇ ਪਿਰ ਕਹਿ ਰੰਗ ਰੱਤੀ ਮੂਏ, ਹੇ ਪਿਆਰੀਏ ਤੂੰ ਆਪਣੇ ਪਿਆਰੇ ਪਤੀ ਦੇ ਪਿਆਰ ਵਿੱਚ ਰੱਤੀ ਹੋਈ ਹੈ, ਉਹਦੇ ਰੰਗ ਵਿੱਚ ਰੱਤੀ ਹੋਈ ਹੈ। ਇਹਦੇ ਭਾਵ ਅਰਥ ਨੇ ਇਹ ਗੁਰਮੁਖਾ, ਉਹ ਪਿਆਰੇ ਵਾਹਿਗੁਰੂ ਵਿੱਚ ਅਭੇਦ ਹੋਏ ਸਨਮੁਖ ਰਹਿਣ ਵਾਲੇ ਮਹਾਂਪੁਰਖਾ, ਕਿ ਦੇਖ ਤੂੰ ਪਰਮਾਤਮਾ ਪਤੀ ਵਿੱਚ ਵਾਹਿਗੁਰੂ ਦੇ ਰੰਗ ਵਿੱਚ ਰਤਿਆ ਹੋਇਆ ਹੈ।
ਸੋਭਾਵੰਤੀ ਨਾਰੇ,
ਚੰਗੀ ਸ਼ੋਭਾ ਵਾਲੀ ਇਸਤਰੀਏ, ਸ਼ੋਭਾਵੰਤੀ ਨਾਰੇ ਤਾਂ ਕਿਉਂਕਿ ਆਪਣੇ ਪਤੀ ਦੇ ਪਿਆਰ ਦੇ ਰੰਗ ਵਿੱਚ ਰੰਗੀ ਹੈ। ਕਹਿੰਦੇ ਹੇ ਸੁਭਾਗ ਵਾਲੀਏ, ਸ਼ੋਭਾਵੰਤੀ ਇਸਤਰੀਏ, ਤੂੰ ਆਪਣੇ ਸਾਈਂ ਦੇ ਪਿਆਰ ਵਿੱਚ ਰਤੀ ਹੈ।
ਸੱਚਾ ਸ਼ਬਦ ਮਿਲ ਰਹੀਏ ਰਹੀ ਮੁਰੀਏ,
ਹੇ ਪਿਆਰੀਏ ਵਡਭਾਗਣ ਇਸਤਰੀਏ, ਤੂੰ ਗੁਰੂ ਦੇ ਸੱਚੇ ਸ਼ਬਦ ਦੇ ਵਿੱਚ ਮਿਲੀ ਹੋਈ ਹੈ। ਤੂੰ ਆਪਣੇ ਆਪ ਨੂੰ ਸ਼ਬਦ ਵਿੱਚ ਅਭੇਦ ਕੀਤਾ ਹੈ।
ਫਿਰ ਰਾਵੇ ਭਾਏ ਪਿਆਰੇ,
ਫਿਰ ਰਾਵੇ, ਫਿਰ ਦਾ ਅਰਥ ਪਤੀ ਪਰਮਾਤਮਾ, ਰਾਵੇ ਦਾ ਅਰਥ ਹੈ ਮੰਨਣਾ, ਭਾਏ ਪਿਆਰੇ, ਭਾਏ ਦਾ ਅਰਥ ਵੀ ਪ੍ਰੇਮ ਹੈ। ਤੂੰ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਵਿੱਚ ਅਭੇਦ ਕੀਤਾ ਹੈ ਅਤੇ ਆਪਣੇ ਪਿਆਰੇ ਪਤੀ ਪਰਮਾਤਮਾ ਨੂੰ, ਵਾਹਿਗੁਰੂ ਨੂੰ ਤੂੰ ਮਾਣ ਰਹੀ ਹੈ। ਆਰੰਭ ਵਿੱਚ ਇੱਥੋਂ ਹੀ ਅਸੀਂ ਵਿਚਾਰ ਵਿਸਤਾਰ ਨਾਲ ਪ੍ਰਾਰੰਭ ਕਰਨੀ ਹੈ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਪਰਿਪੂਰਨ ਪਰਮਾਤਮਾ ਨਾਲ ਭਗਤ ਨੇ ਆਪਣੇ ਅੰਦਰ ਦੇ ਭਾਵ ਨਾਲ ਬੜੇ ਰਿਸ਼ਤੇ ਬਣਾਏ। ਪਿਛਲੇ ਦਿਨੀ ਦਾਸ ਇੱਕ ਜਗ੍ਹਾ ਅਰਜ਼ ਕਰਕੇ ਆਇਆ ਕਿ ਜਿਸ ਤਰ੍ਹਾਂ ਕਿਸੇ ਭਗਤ ਦੇ ਅੰਦਰ ਦਾ ਭਾਵ ਹੈ, ਉਹਦੀ ਭਾਵਨਾ ਹੈ, ਉਸੇ ਤਰ੍ਹਾਂ ਉਹ ਪਿਆਰੇ ਪਰਮਾਤਮਾ ਨੂੰ ਵੱਖ ਵੱਖ ਰਿਸ਼ਤਿਆਂ ਦੇ ਨਾਲ ਸੰਬੋਧਨ ਕਰਕੇ ਉਹਦੇ ਨੇੜਤਾ ਬਣਾ ਰਿਹਾ ਹੈ। ਜਿਵੇਂ ਸਾਡੇ ਸੰਸਾਰਕ ਰਿਸ਼ਤੇ ਨੇ, ਮਾਂ ਬਾਪ ਦਾ ਇੱਕ ਰਿਸ਼ਤਾ ਹੈ, ਆਪਣੇ ਪੁੱਤ ਧੀਆਂ ਨੂੰ ਪਿਆਰ ਕਰਦੇ ਨੇ, ਅਤੇ ਪੁੱਤ ਧੀਆਂ ਦਾ ਰਿਸ਼ਤਾ ਹੈ ਆਪਣੇ ਮਾਪਿਆਂ ਨਾਲ। ਸੰਸਾਰੀ ਪੱਧਰ 'ਤੇ ਇਹ ਮੋਹ ਮਮਤਾ ਨੂੰ ਮਾਪੇ ਵੀ ਮਾਣਦੇ ਪਏ ਨੇ ਅਤੇ ਇਸ ਖਿੱਚ ਨੂੰ, ਇਸ ਮਮਤਾ ਨੂੰ ਬੱਚੇ ਵੀ ਜਾਣਦੇ ਪਏ। ਦੂਸਰਾ ਰਿਸ਼ਤਾ ਹੈ ਦੁਨਿਆਵੀ ਤੌਰ 'ਤੇ ਇੱਕ ਪਤੀ ਅਤੇ ਪਤਨੀ ਦਾ, ਇਸ ਖਿੱਚ ਨੂੰ, ਇਸ ਕਸ਼ਿਸ਼ ਨੂੰ ਸੰਸਾਰਕ ਪੱਧਰ 'ਤੇ ਲੋਕ ਜਾਣਦੇ ਨੇ। ਤੀਸਰਾ ਰਿਸ਼ਤਾ ਹੈ ਇੱਕ ਮਿੱਤਰ ਦਾ, ਮਿੱਤਰ ਮਿੱਤਰ ਦੇ ਅੰਦਰ ਦੇ ਨੇਹ ਨੂੰ ਜਾਣਦਾ ਹੈ, ਇੱਕ ਅੰਦਰ ਦੀ ਤੰਦ ਹੈ। ਚੌਥਾ ਰਿਸ਼ਤਾ ਹੈ ਮਾਲਕ ਅਤੇ ਨੌਕਰ ਦਾ। ਪੰਜਵਾਂ ਰਿਸ਼ਤਾ ਹੈ ਮਾਲਕ ਅਤੇ ਵਿਕੇ ਹੋਏ ਗੁਲਾਮ ਦਾ। ਸਿਰ ਮੈਂ ਇਸ ਸ਼ਬਦ ਦੀ ਆਰੰਭਤਾ ਵਿੱਚ ਅਰਜ਼ ਕਰਨ ਲਈ, ਇਹ ਸਾਰੇ ਦੁਨਿਆਵੀ ਰਿਸ਼ਤੇ ਨੇ। ਹੁਣ ਪਤੀ ਅਤੇ ਪਤਨੀ ਦਾ ਰਿਸ਼ਤਾ ਵੀ ਤਾਂ ਦੁਨਿਆਵੀ ਹੈ ਨਾ, ਭਾਵੇਂ ਕਿ ਅਧਿਆਤਮਕ ਜੀਵਨ ਜੀਣ ਵਾਲੇ ਸੱਤ ਸੰਗੀ ਰੂਪ ਵਿੱਚ ਗ੍ਰਿਸਤ ਬਤੀਤ ਕਰਦੇ ਨੇ, ਪਰ ਇਹ ਤਾਂ ਆਪਾਂ ਮੰਨਾਂਗੇ ਇਹ ਰਿਸ਼ਤਾ ਹੈ ਦੁਨੀਆ ਤੱਕ ਹੀ ਸੀਮਤ। ਪਰ ਸਤਿਗੁਰੂ ਨੇ ਇਸ ਰਿਸ਼ਤੇ ਨੂੰ ਵੀ ਆਧਾਰ ਬਣਾ ਕੇ ਬਾਣੀ ਉਚਾਰਨ ਕੀਤੀ। ਦੇਖੋ ਭਗਤ ਜਦੋਂ ਆਪਣੇ ਮਾਲਕ ਨੂੰ, ਆਪਣੇ ਪ੍ਰਭੂ ਨੂੰ, ਆਪਣੇ ਸਤਿਗੁਰੂ ਨੂੰ, ਆਪਣੇ ਮਾਲਕ ਦੇ ਚਰਨਾਂ 'ਚ ਓਤ ਪੋਤ ਹੁੰਦਾ ਹੈ ਅਤੇ ਵੱਖ ਵੱਖ ਰਿਸ਼ਤੇ ਬਣਾ ਕੇ ਮਾਲਕ ਨੂੰ ਪੁਕਾਰਦਾ ਹੈ, ਜਿਵੇਂ ਕਬੀਰ ਸਾਹਿਬ ਨੇ ਪਰਮਾਤਮਾ ਨੂੰ ਮਾਂ ਕਹਿ ਕੇ ਆਪਣੇ ਆਪ ਨੂੰ ਔਗਣਾਂ ਨਾਲ ਭਰਿਆ ਹੋਇਆ ਕਹਿ ਕੇ ਪੁਕਾਰ ਕੀਤੀ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖਸ ਤੇਤੇ, ਰਾਮਈਆ ਕੋ ਬਾਰਕ ਤੇਰਾ, ਕਾਏ ਨਾ ਖੰਡਸ਼ ਅਵਗੁਣ ਮੇਰਾ। ਉੱਥੇ ਮਾਂ ਰੂਪ 'ਚ ਪੁਕਾਰਿਆ। ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਹੈ, ਉੱਥੇ ਭਗਤੀ ਭਾਵਨਾ ਵਾਲਾ ਪਰਮਾਤਮਾ ਨੂੰ ਪਿਤਾ ਜਾਣ ਕੇ, ਅਤੇ ਜਿਵੇਂ ਇੱਕ ਬੱਚਾ ਆਪਣੇ ਪਿਤਾ ਦੇ ਕੋਲੋਂ ਲੋੜ ਵੇਲੇ ਕੋਈ ਚੀਜ਼ ਮੰਗਦਾ ਹੈ ਅਤੇ ਭਗਤ ਪਰਮਾਤਮਾ ਨੂੰ ਆਪਣਾ ਬਾਪੂ ਜੀ ਬਣਾ ਕੇ ਉਹਦੇ ਤੋਂ ਮੰਗਦਾ ਹੈ। ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ, ਨਵਨਿਤ ਨਾਮ ਨਿਧਾਨ ਗ੍ਰਹਿ ਤੇਰਾ, ਮਨ ਬੰਸ਼ ਹੈ ਸੋ ਲੈਸੀ। ਸਿਰਫ ਇੱਕ ਇੱਕ ਤੋਕਾ ਆਪਾਂ ਵਿਸਤਾਰ 'ਚ ਨਹੀਂ ਜਾ ਰਹੇ। ਜਿਸ ਤਰ੍ਹਾਂ ਮਾਂ ਬਾਪ ਦਾ ਰਿਸ਼ਤਾ ਬੱਚਿਆਂ ਨਾਲ, ਇਸ ਤਰ੍ਹਾਂ ਭਗਤੀ ਕਰਨ ਵਾਲਿਆਂ ਨੇ ਪਰਮਾਤਮਾ ਨਾਲ ਰਿਸ਼ਤਾ ਬਣਾਇਆ। ਤੀਸਰਾ, ਜਿਵੇਂ ਇੱਕ ਸੁਹਾਗਣ ਪਤੀ ਦੀ ਆਗਿਆ ਵਿੱਚ ਰਹਿਣ ਵਾਲੀ ਪਤੀ ਦੀ ਪ੍ਰਸੰਨਤਾ ਲਈ ਹਰ ਕਰਮ ਕਰਦੀ ਹੈ, ਅਤੇ ਮਹਾਰਾਜ ਕਹਿੰਦੇ ਨੇ ਭਗਤ ਆਪਣੇ ਆਪ ਨੂੰ ਇਸਤਰੀ ਰੂਪ ਜਾਣ ਕੇ ਅਤੇ ਪਰਮਾਤਮਾ ਨੂੰ ਪਤੀ ਜਾਣ ਕੇ ਉਹਦੀ ਭਗਤੀ ਕਰਦਾ, ਅਤੇ ਜੋ ਕੁਝ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਭਗਤ ਉਹਨਾਂ ਗੁਣਾਂ ਦਾ ਸ਼ਿੰਗਾਰ ਕਰਕੇ ਆਪਣੇ ਪਰਮਾਤਮਾ ਨੂੰ ਰੀ ਜਾਂਦਾ। ਜਿਵੇਂ ਬਾਣੀ ਵਿੱਚ ਕਿ ਮੈਂ ਕਾਮਣ ਮੇਰਾ ਕੰਤ ਕਰਤਾਰ, ਗੁਰੂ ਅਮਰਦਾਸ ਜੀ ਉਹਨਾਂ ਦੇ ਸ਼ਬਦ ਕਹਿ, ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਆ ਕਰਾਏ ਤੇ ਆ ਕਰੀ ਸ਼ਿੰਗਾਰ, ਜਾਂ ਤਿਸ ਭਾਵੈ ਤਾਂ ਕਰੇ ਭੋਗ, ਤਨ ਮਨ ਸਾਚੇ ਸਾਹਿਬ ਜੋਗ। ਇਸ ਤੋਂ ਅਗਲੀ ਬੇਨਤੀ ਕੀਤੀ, ਭਗਤ ਪਰਮਾਤਮਾ ਨਾਲ ਬੇਲੀ ਦਾ, ਯਾਰ ਦਾ, ਮਿੱਤਰ ਦਾ, ਸੱਜਣ ਦਾ ਅਤੇ ਦੋਸਤ ਦਾ ਰਿਸ਼ਤਾ ਵੀ ਬਣਾਉਂਦਾ ਹੈ। ਜਿਵੇਂ ਹਜ਼ੂਰ ਨੇ ਫੁਰਮਾਇਆ, ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਸ਼ਬਦ ਇੱਥੇ ਮਿੱਤਰ ਵਰਤਿਆ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਇਹ ਸਾਰੇ ਰਿਸ਼ਤੇ ਅੰਦਰ ਦੇ ਜਜ਼ਬਿਆਂ ਨਾਲ ਜੁੜੇ ਨੇ, ਇਹ ਅੰਦਰ ਦੀਆਂ ਤਰੰਗਾਂ ਨੂੰ ਛੂੰਹਦੇ ਨੇ, ਇਹ ਅੰਦਰ ਨੂੰ ਸੱਚਮੁੱਚ ਕੰਬਣੀ ਛੇੜ ਦਿੰਦੇ ਨੇ। ਕਿਉਂਕਿ ਭਾਵੇਂ ਇਹ ਰਿਸ਼ਤੇ ਦੁਨਿਆਵੀ ਤੌਰ 'ਤੇ ਮਾਇਆਵੀ ਰਿਸ਼ਤੇ ਨੇ, ਪਰ ਸਾਡੇ ਅੰਦਰ ਨੂੰ ਇਹਨਾਂ ਰਿਸ਼ਤਿਆਂ ਦੇ ਜਜ਼ਬਿਆਂ ਦਾ ਪਤਾ ਹੈ। ਪ੍ਰਭੂ ਨੂੰ ਯਾਰ ਮਿੱਤਰ ਬੇਲੀ ਕਿਹਾ, ਅਤੇ ਦੇਖੋ ਫਿਰ ਪਰਮਾਤਮਾ ਨੂੰ ਮਾਲਕ ਕਹਿ ਕੇ ਆਪ ਨੌਕਰ ਬਣ ਕੇ ਉਹਦੀ ਨੌਕਰੀ ਕੀਤੀ। ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਭਾਰਾ। ਆਪਣੇ ਆਪ ਨੂੰ ਗੁਲਾਮ ਬਣਾ ਕੇ ਮਾਲਕ ਦੇ ਚਰਨਾਂ ਵਿੱਚ ਉਹਦੀ ਗੁਲਾਮੀ ਕਰਨ ਦੀ ਜੁਗਤ ਦੱਸੀ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਕਾ। ਮੈਂ ਸਿਰਫ ਇਹ ਪੰਜ ਚਾਰ ਉਦਾਹਰਨਾਂ ਤਾਂ ਆਰੰਭ ਵਿੱਚ ਅਰਜ਼ ਕੀਤੀਆਂ ਨੇ ਕਿਉਂਕਿ ਅੱਜ ਪ੍ਰਕਰਨ ਚੱਲਿਆ ਹੈ ਇੱਕ ਮੂਈਏ, ਇੱਕ ਬਚੜੀ ਦੇ ਰੂਪ 'ਚ, ਇੱਕ ਇਸਤਰੀ ਦੇ ਰੂਪ 'ਚ ਹਜ਼ੂਰ ਬਚਨ ਕਰਦੇ ਪਏ ਨੇ। ਪਹਿਲਾ ਪਤਾ ਹੈ ਦੇਖ ਭਾਗਾਂ ਵਾਲੀਏ ਕਿ ਤੂੰ ਆਪਣੇ ਆਪ ਨੂੰ ਪਰਮਾਤਮਾ ਦੇ ਰੰਗ ਵਿੱਚ ਰੰਗ ਲਿਆ ਹੈ, ਤੇਰਾ ਅੰਦਰ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੈ, ਅਤੇ ਇੱਥੇ ਪਰਮਾਤਮਾ ਨੂੰ ਪਤੀ ਕਿਹਾ ਹੈ। ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ, ਅਲਾਣੀਆਂ ਜਦੋਂ ਹੁਕਮ ਆਇਆ ਸੀ, ਦੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾ ਵਿਆਹ ਸ਼ਬਦ ਅਤੇ ਵਿਆਹ ਸ਼ਬਦ, ਵਿਆਹਣ ਸ਼ਬਦ ਆਇਆ ਹੈ, ਜਿਹਨੂੰ ਅਸੀਂ ਅੱਜ ਕੱਲ੍ਹ ਗੁਰਮਤਿ ਰਹਿਤ ਮਰਿਆਦਾ ਦੀ ਲਿਖੀ ਸ਼ਬਦਾਵਲੀ ਅਨੁਸਾਰ ਆਨੰਦ ਕਾਰਜ ਕਹਿੰਦੇ ਹਾਂ, ਪਰ ਬਾਣੀ ਵਿੱਚ ਇਹ ਸ਼ਬਦ ਵਿਆਹ ਆਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਅਤੇ ਦੇਖੋ ਵਿਆਹ ਗੁਰੂ ਗ੍ਰੰਥ ਸਾਹਿਬ ਨੇ ਤਿੰਨ ਤਰ੍ਹਾਂ ਦੇ ਮੰਨੇ ਨੇ। ਇੱਕ ਤਾਂ ਵਿਆਹ ਆ ਹੈ ਜੋ ਦੁਨੀਆਦਾਰ ਲੋਕ ਅਸੀਂ ਫਰਜ਼ ਅਦਾ ਕਰਨੇ, ਇਸ ਵਿਆਹ ਵਿੱਚ ਮੇਲ ਅਤੇ ਫੀਮੇਲ ਦੇ ਰਿਸ਼ਤੇ ਨੂੰ ਬਣਾਉਣ ਤੋਂ ਪਹਿਲਾਂ, ਇਸਤਰੀ ਅਤੇ ਮਰਦ ਦੇ ਰਿਸ਼ਤੇ ਤੋਂ ਪਹਿਲਾਂ ਧਰਮ ਉਹਦੇ ਵਿੱਚ ਖਲੋਂਦਾ ਹੈ। ਮੈਂ ਸਿਰਫ ਧਰਮ ਦੀ ਗੱਲ ਕਰ ਰਿਹਾ ਹਾਂ, ਆਪ ਹੁਦਰੇ ਕੋਈ ਨਿਆਣਿਆਂ ਦੀ ਗੱਲ ਨਹੀਂ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਜਿੱਧਰ ਅੱਜ ਖਨੇਰੀ ਚੱਲਦੀ ਪਈ ਹੈ, ਮੇਰਾ ਪ੍ਰਕਰਨ ਇਹ ਨਹੀਂ। ਜਿੱਥੇ ਅਸੀਂ ਉਸ ਦਿਨ ਵੀ ਅਰਜ਼ ਕੀਤੀ ਭਰੂਣ ਹੱਤਿਆ ਬਾਰੇ ਜਾਂ ਇਸਤਰੀ ਜਾਤੀ ਦੇ ਸਨਮਾਨ ਬਾਰੇ, ਪਰ ਮੈਂ ਇੱਕ ਅਰਜ਼ ਕਰਨੀ ਚਾਹਾਂਗਾ ਨੌਜਵਾਨਾਂ ਨੂੰ ਕਿ ਆਜ਼ਾਦੀ ਦੀ ਵੀ ਕੋਈ ਸੀਮਾ ਹੁੰਦੀ ਹੈ। ਤੁਸੀਂ ਮਾਪਿਆਂ ਤੋਂ ਖਾਣ ਨੂੰ ਲਓ, ਮਾਪਿਆਂ ਤੋਂ ਪਾਣ ਨੂੰ ਲਵੋ, ਤਲੀਮ ਚੰਗੀ ਚਾਹੋ ਤਾਂ ਉੱਚੀ ਤੋਂ ਉੱਚੀ ਤਲੀਮ ਲਈ ਮਾਪੇ ਯਤਨ ਕਰਨ, ਪਰ ਇੱਕ ਗੱਲ ਧੀਓ ਭੈਣੋ ਵੀਰੋ ਚੇਤੇ ਰੱਖਿਓ, ਆਜ਼ਾਦੀ ਦਾ ਅਰਥ ਇਹ ਨਹੀਂ ਕਿ ਮਾਂ ਦੀ ਚੁੰਨੀ ਅਤੇ ਬਾਪ ਦੀ ਪੱਗ ਨੂੰ ਕੋਈ ਦਾਗ ਲਾਉਣਾ ਸ਼ੁਰੂ ਕਰ ਦੇ। ਮੈਂ ਸਿਰਫ ਪ੍ਰਕਰਨ ਸੰਖੇਪ ਜਾਂ ਕਿਉਂਕਿ ਸ਼ਬਦ ਲੰਬੇਰਾ, ਇਸ ਨੂੰ ਧਿਆਨ ਨਾਲ ਸਮਝਿਓ, ਕਿਉਂਕਿ ਸਾਡਾ ਕਲਚਰ ਇਹ ਇਜਾਜ਼ਤ ਨਹੀਂ ਦਏਗਾ ਜਿਹਨੂੰ ਲੋਕ ਆਜ਼ਾਦੀ ਸ਼ਬਦ ਵਰਤਦੇ ਪਏ ਨੇ। ਖੈਰ ਗੁਰਦੇਵ ਨੇ ਇੱਥੇ ਇੱਕ ਸ਼ਬਦ ਵਰਤਿਆ, ਤਿੰਨ ਤਰ੍ਹਾਂ ਦੇ ਵਿਆਹ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਤਾ। ਇੱਕ ਤਾਂ ਵਿਆਹ ਹੈ ਜਿਹੜਾ ਸੰਸਾਰਕ ਤੌਰ 'ਤੇ ਅਸੀਂ ਆਨੰਦ ਕਾਰਜ ਕਹਿੰਦੇ, ਉਸ ਵਿਆਹ ਨੂੰ ਇੱਕ ਪਰਮਾਤਮਾ ਨੇ ਸ੍ਰਿਸ਼ਟੀ ਦੇ ਵਿਕਾਸ ਦੇ ਲਈ ਮੇਲ ਅਤੇ ਫੀਮੇਲ ਦਾ ਸੁਮੇਲ ਬਣਾਇਆ ਹੈ। ਇਹ ਇਕੱਲਾ ਇਨਸਾਨੀ ਜਾਮੇ 'ਚ ਨਹੀਂ, ਜਿੱਥੇ ਵੀ ਪਰਮਾਤਮਾ ਨੇ ਵਿਕਾਸ ਦਾ ਕੰਮ ਕਰਾਇਆ ਹੈ ਉੱਥੇ ਇਹ ਦੋਨਾਂ ਦੀ ਰਚਨਾ ਕੀਤੀ ਗਈ ਹੈ। ਭਾਵੇਂ ਆਹ ਬਨਸਪਤੀ ਲੈ ਲਓ, ਪਸ਼ੂ ਲੈ ਲਓ, ਪੰਛੀ ਲੈ ਲਓ, ਇਸ ਵਿਆਹ ਦੇ ਅੰਦਰ ਇੱਕ ਮਰਦ ਲਾੜਾ ਬਣ ਕੇ ਆਉਂਦਾ ਅਤੇ ਔਰਤ ਲਾੜੀ ਬਣਦੀ ਹੈ, ਉਹਨੂੰ ਪਰਣਾ ਕੇ ਵਿਆਹ ਕੇ ਲੈ ਜਾਂਦਾ ਹੈ। ਇਹ ਵਿਆਹ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਸਾਡੇ ਗੁਰਮਤਿ ਦੇ ਵਿਧਾਨ ਅਨੁਸਾਰ ਚਾਰ ਲਾਵਾਂ ਦਾ ਪਾਠ ਹੁੰਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕੀਤੀ ਜਾਂਦੀ। ਉਂਝ ਵੈਸੇ ਚਾਰ ਲਾਵਾਂ ਵੀ ਸਾਡੇ ਆਤਮਿਕ ਜੀਵਨ ਦੇ ਚਾਰ ਪੜਾਅ ਨੇ। ਅਸਲ ਵਿੱਚ ਇਹਨਾਂ ਚਾਰ ਲਾਵਾਂ ਵਿੱਚ ਸਹਿਜ ਆਨੰਦ ਦੀ ਪ੍ਰਾਪਤੀ ਦਾ ਜ਼ਿਕਰ ਹੈ ਅਤੇ ਲਾਮ ਸ਼ਬਦ ਜਿਹੜਾ ਇਹ ਲੂ ਧਾਤੂ ਤੋਂ ਬਣਿਆ ਹੈ ਅਤੇ ਲੂ ਧਾਤੂ ਤੋਂ ਬਣੇ ਕੋਈ ਲਾਮ ਸ਼ਬਦ ਦਾ ਅਰਥ ਹੁੰਦਾ ਤੋੜਨਾ, ਕੱਟਣਾ, ਅਤੇ ਲਾਭ ਪੰਜਾਬੀ ਵਿੱਚ ਅਸੀਂ ਅਰਥ ਕਰਾਂਗੇ ਲੱਜ ਰੱਸਾ। ਲਾਭ ਦਾ ਅਰਥ ਹੈ ਕਿ ਪਰਮਾਤਮਾ ਦੇ ਘਰ ਨਾਲ ਜੁੜਨ ਲੱਗੀ ਇਸਤਰੀ ਅਤੇ ਸੰਸਾਰੀ ਮੋਹ ਤੋਂ ਟੁੱਟ ਰਹੀ ਹੈ। ਆਤਮਕ ਅਰਥ ਇਹ ਨੇ, ਪਰ ਸੰਸਾਰੀ ਅਰਥ ਕਰਾਂਗੇ ਕਿ ਪਿਤਾ ਦਾ ਘਰ ਛੱਡਣ ਲੱਗੀ, ਇਸ ਤੋਂ ਟੁੱਟ ਕੇ ਅੱਜ ਪਤੀ ਦੇ ਘਰ ਨਾਲ ਜੁੜਨ ਲੱਗੀ। ਹਜ਼ੂਰ ਨੇ ਲਾਭ ਦੇ ਵਿੱਚ ਦੇਖੋ ਚਾਰ ਲਾਵਾਂ ਨੇ, ਪਹਿਲਾ ਪ੍ਰਵਿਰਤੀ ਕਰਮ ਹੈ, ਦੂਸਰਾ ਸਤਿਗੁਰ ਪੁਰਖ ਮਿਲਾਇਆ ਹੈ, ਤੀਸਰਾ ਮਨ ਚਾਉ ਅਤੇ ਬੈਰਾਗ ਹੈ, ਅਤੇ ਚੌਥਾ ਸਹਿਜ ਦੀ ਪ੍ਰਾਪਤੀ ਹੈ। ਮੈਂ ਬੇਨਤੀ ਕਰਾਂ, ਇੱਕ ਵਿਆਹ ਤਾਂ ਇਹ ਹੈ, ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਵਿਆਹ ਦਾ ਜ਼ਿਕਰ ਕੀਤਾ ਗਿਆ ਉੱਥੇ ਕੋਈ ਮਰਦ ਲਾੜਾ ਨਹੀਂ, ਉੱਥੇ ਮੌਤ ਨੂੰ ਲਾੜਾ ਮੰਨਿਆ ਅਤੇ ਇਸ ਜਿੰਦ ਨੂੰ ਵਿਆਹ ਕੇ ਇੱਕ ਦਿਨ ਮੌਤ ਲੈ ਜਾਏਗੀ। ਕੱਲ੍ਹ ਵੀ ਅਰਜ਼ ਕੀਤੀ ਸੀ, ਉਦਾਹਰਨ ਵਿਆਹ ਦੀ ਹੈ ਪਰ ਵਾਪਰ ਰਹੀ ਮੌਤ ਹੈ। ਅਤੇ ਬਾਬਾ ਫਰੀਦ ਸਾਹਿਬ ਦਾ ਸੀ ਕੱਲ੍ਹ ਬਚਨ ਪੜ੍ਹਿਆ ਸੀ, ਜਿੱਤ ਦਿਹਾੜੈ ਧਨ ਵਰੀ, ਜਿਸ ਦਿਨ ਇਹ ਜੀਵ ਇਸਤਰੀ ਵਿਆਹੀ ਜਾਏਗੀ ਸਾਹੇ ਲੈ ਲਿਖਾਏ, ਇਹ ਆਪਣੇ ਮਸਤਕ 'ਤੇ ਮੌਤ ਦੀ ਸਾਹੇ ਚਿੱਠੀ ਲਿਖਾ ਕੇ ਲਿਆਈ ਹੈ। ਹੁਣ ਸਾਹੇ ਦਾ ਸੰਬੰਧ ਵਿਆਹ ਨਾਲ ਹੈ। ਦੂਜਾ ਵਿਆਹ ਹੋਵੇ ਜਿੱਥੇ ਮੌਤ ਲਾੜਾ ਬਣ ਕੇ ਆਉਂਦੀ ਏ ਅਤੇ ਜਿੰਦ ਨੂੰ ਵਿਆਹ ਕੇ ਲਿਜਾਂਦੀ ਏ। ਇਹਨੂੰ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਫਰਮਾਇਆ, ਜਿੰਦ ਵਹੁਟੀ ਮਰਨ ਵਰ ਲੈ ਜਾ ਸੀ ਪਰਨਾਏ, ਪਰਨਾਏ ਦਾ ਅਰਥ ਵਿਆਹ ਕੇ। ਤੀਸਰਾ ਜਿਹੜਾ ਅੱਜ ਸ਼ਬਦ ਆਇਆ ਹੈ ਗੁਰਮੁਖੋ, ਇਹਦੇ ਅੰਦਰ ਵੀ ਵਿਆਹ ਦਾ ਜ਼ਿਕਰ ਹੈ ਪਰ ਇਸ ਦੇ ਅੰਦਰ ਪਰਮਾਤਮਾ ਇੱਕ ਲਾੜੇ ਦੇ ਰੂਪ ਵਿੱਚ ਅਤੇ ਸਾਡੀ ਆਤਮਾ ਨੂੰ ਇੱਕ ਇਸਤਰੀ ਦੇ ਰੂਪ ਵਿੱਚ ਕਿਹਾ ਹੈ। ਮੈਂ ਦੋ ਕੁ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਜ਼ ਕਰਾਂਗਾ, ਇੱਕ ਤਾਂ ਧੰਨ ਗੁਰੂ ਰਾਮਦਾਸ ਜੀ ਦਾ ਸ਼ਬਦ ਅਤੇ ਦੂਸਰਾ ਭਗਤ ਕਬੀਰ ਸਾਹਿਬ ਦਾ ਸ਼ਬਦ। ਜਦੋਂ ਉਹਨਾਂ ਦਾ ਸਰੀਰਕ ਬਣਤਰ ਦੇਖਦੇ ਹਾਂ ਅਤੇ ਉਹ ਇਸਤਰੀ ਰੂਪ ਨਹੀਂ, ਪਰ ਜਦੋਂ ਆਤਮਕ ਮਿਲਾਪ ਦੀ ਗੱਲ ਚੱਲਦੀ ਏ ਉਦੋਂ ਕਬੀਰ ਸਾਹਿਬ ਆਪਣੇ ਆਪ ਨੂੰ ਇੱਕ ਇਸਤਰੀ ਰੂਪ ਵਿੱਚ ਰੱਖਦੇ ਨੇ ਅਤੇ ਪਰਮਾਤਮਾ ਨੂੰ ਵਿਆਹਣ ਵਾਲੇ ਲਾੜੇ ਦੇ ਰੂਪ ਵਿੱਚ ਰੱਖਦੇ। ਉਹਨਾਂ ਦਾ ਇੱਕ ਸ਼ਬਦ ਹੈ ਕਿ ਤਨ ਰਹਿਣੀ ਮਨ ਪੁਨਰਪ ਕਰ ਹੂੰ, ਪਾਚੋ ਤਤ ਬਰਾਤੀ, ਰਾਮ ਰਾਏ ਸੋ ਭਾਵਰ ਲੇ ਹੂੰ, ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਹਨੀ, ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰ। ਇਹਦੇ ਥੋੜ੍ਹੇ ਜਿਹੇ ਅਰਥ ਅਖਰੀ ਮੈਂ ਕਰ ਦਿਆਂਗਾ। ਤਨ ਰਹਿਣੀ, ਇੱਥੇ ਰਹਿਣੀ ਦਾ ਅਰਥ ਰਾਤ ਨਹੀਂ, ਰਹਿਣੀ ਦਾ ਅਰਥ ਹੈ ਮਿੱਟੀ ਦਾ ਉਹ ਭਾਂਡਾ ਜਿਸ ਦੇ ਅੰਦਰ ਇੱਕ ਸੁਹਾਗ ਵਾਲੀ ਬੀਬੀ ਜਿੰਨੀਆਂ ਲਾਵਾਂ ਹੋਣੀਆਂ ਨੇ ਉਹਦੇ ਕੱਪੜੇ ਨੂੰ ਮਿੱਟੀ ਦੇ ਭਾਂਡੇ ਵਿੱਚ ਰੰਗ ਘੋਲ ਕੇ ਰੰਗਿਆ ਜਾਂਦਾ ਹੈ। ਕਹਿੰਦੇ ਨੇ ਖੇ ਪ੍ਰਭੂ ਮੈਂ ਤੇਰੇ ਨਾਲ ਜਦੋਂ ਤੇਰੇ ਘਰ ਨੂੰ ਤੁਰਨਾ ਆਪਣੇ ਤਨ ਨੂੰ ਇੱਕ ਰੰਗ ਘੋਲਿਆ ਹੋਇਆ ਭਾਂਡਾ ਬਣਾਇਆ, ਇਸ ਵਿੱਚ ਮਨ ਨੂੰ ਮੈਂ ਬਸਤਰ ਬਣਾ ਕੇ ਰੰਗ ਨਹੀਂ ਪਈ ਖਾਂ ਕਿਉਂਕਿ ਤੇਰੇ ਮਿਲਾਪ ਲਈ ਮੇਰਾ ਮਨ ਸੁਹਾਗ ਦਾ ਜੋੜਾ ਬਣ ਸਕੇ। ਤਨ ਰਹਿਣੀ ਮਨ ਪੁਨਰਪ ਕਰ ਖੂੰ, ਪਾਚੋ ਤੱਤ ਬਰਾਤੀ, ਰਾਮ ਰਾਏ ਸੋ ਭਾਵਰ ਲੇਖੂੰ। ਪਾਚੋ ਤੱਤ ਬਰਾਤੀ ਕੀ ਹੈ? ਕਿਉਂਕਿ ਜਦੋਂ ਕੋਈ ਵਿਆਹ ਆਉਂਦਾ ਅਤੇ ਬਰਾਤ ਆਉਂਦੀ, ਪੰਚੋ ਤੱਤ ਦਾ ਅਰਥ ਹੈ ਜਿਹੜੇ ਪੰਜ ਤੱਤ ਨੇ, ਪਾਣੀ ਮਿੱਟੀ ਖਵਾ ਅੱਗ ਆਕਾਸ਼, ਇਹਨਾਂ ਪੰਜਾਂ ਤੱਤਾਂ ਦਾ ਇੱਕ ਇੱਕ ਗੁਣ ਹੈ। ਪਾਣੀ ਵਿੱਚ ਨਿਰਮਲਤਾ ਹੈ, ਧਰਤੀ ਵਿੱਚ ਸਹਿਣਸ਼ੀਲਤਾ ਹੈ, ਪਵਨ ਵਿੱਚ ਸਮ ਦ੍ਰਿਸ਼ਟੀ ਹੈ, ਅੱਗ ਦਾ ਸੁੱਤੇ ਸਿੱਧ ਸੁਭਾਅ ਜੋ ਆਏਗਾ ਉਹਨੂੰ ਨਿੱਗ ਦੇਗੀ, ਅਤੇ ਆਕਾਸ਼ ਵਿੱਚ ਵਿਸ਼ਾਲਤਾ ਹੈ, ਸੰਕੀਰਨਤਾ ਨਹੀਂ। ਨਿਰਮਲਤਾ, ਸਹਿਣਸ਼ੀਲਤਾ, ਸਮ ਦ੍ਰਿਸ਼ਟੀ, ਸਮ ਵਰਤੀ ਅਤੇ ਆਕਾਸ਼ ਵਰਗੀ ਵਿਸ਼ਾਲਤਾ ਮੇਰੇ ਅੰਦਰ ਆ ਗਈ ਕਿਉਂਕਿ ਜਿੰਨੀ ਦੇਰ ਤੱਕ ਦੈਵੀ ਗੁਣ ਨਹੀਂ ਆਉਂਦੇ ਉਨੀ ਦੇਰ ਤੱਕ ਪਰਮਾਤਮਾ ਦਾ ਵਸਲ ਕਿੱਥੇ। ਜੇ ਕੋਈ ਇਹ ਕਹਿ ਵੀ ਕਪਟ ਵੀ ਰੱਖੇ ਮੈਨੂੰ ਰੱਬ ਮਿਲ ਗਿਆ ਅਤੇ ਅੰਦਰ ਦਇਆ ਨਾਮ ਦੀ ਚੀਜ਼ ਕੋਈ ਨਹੀਂ, ਅੰਦਰ ਬੰਦੇ ਦੇ ਸਹਿਣਸ਼ੀਲਤਾ ਕੋਈ ਨਹੀਂ, ਅੰਦਰ ਆਪਣਾ ਮੈਲ ਨਾਲ ਭਰਿਆ ਨਹੀਂ, ਜਦੋਂ ਲਾੜਾ ਆਏਗਾ ਅਤੇ ਬਰਾਤ ਅਵਸ਼ ਆਉਂਦੀ ਹੈ, ਪੰਜ ਬੰਦੇ ਹੋਣ, ਚਾਰ ਬੰਦੇ ਹੋਣ, ਦਸ ਹੋਣ, ਤੇ ਹਜ਼ੂਰ ਕਹਿੰਦੇ ਨੇ ਪ੍ਰਭੂ ਤੂੰ ਆਇਆ ਤੇ ਤੇਰੇ ਆਉਣ ਨਾਲ ਪੰਜਾਂ ਤੱਤਾਂ ਦੇ ਪੰਜ ਗੁਣ ਬਰਾਤੀ ਬਣ ਕੇ ਆ ਗਏ, ਤੇਰੇ ਆਉਣ ਨਾਲ ਹਿਰਦੇ ਵਿੱਚ ਨਿਰਮਲਤਾ ਹੀ ਆ ਗਈ, ਤੇਰੇ ਆਉਣ ਨਾਲ ਸਹਿਨਸ਼ੀਲਤਾ ਦੀ ਤਾਕਤ ਆ ਗਈ, ਤੇਰੇ ਆਉਣ ਨਾਲ ਅਸਮਾਨ ਵਰਗੀ ਵਿਸ਼ਾਲਤਾ ਮਿਲ ਗਈ, ਤੇਰੇ ਆਉਣ ਨਾਲ ਹਵਾ ਵਰਗੀ ਸਮਦ੍ਰਿਸ਼ਟੀ, ਸਭ ਨੂੰ ਇੱਕ ਨਜ਼ਰ ਨਾਲ ਦੇਖਣਾ, ਤੇਰੇ ਆਉਣ ਨਾਲ ਅੱਗ ਵਰਗੀ ਸਮਵਰਤੀ ਬਿਰਤੀ ਬਣ ਗਈ। ਤਨ ਰਹਿਣੀ ਮਨ ਪੁਨਰਪ ਕਰਖੂੰ ਪਾਂਚੋ ਤੱਤ ਬਰਾਤੀ, ਆਰਾਮ ਰਾਏ ਸੋ ਭਾਵਰ ਲੇਖੂੰ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਹਨੀ ਆਤਮ ਤੇ ਰੰਗ ਰਾਤੀ, ਅੰਦਰੋਂ ਆਤਮਕ ਤਲ ਤੇ ਰੰਗੀ ਖਾਂ। ਹੇ ਸੁਹਾਗਣੋ, ਹੇ ਗੁਰਮੁਖ ਜਪਣ ਵਾਲਿਓ, ਆਓ ਮੇਰੇ ਘਰ ਪਰਮਾਤਮਾ ਪਤੀ ਆ ਰਿਹਾ, ਸੁਹਾਗ ਦੇ ਗੀਤ ਗਾਓ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਅਗਲੀਆਂ ਤੁਕਾਂ ਨੇ ਨਾਭ ਕਮਲ ਮੈਂ ਬੇਦੀ ਰਚ ਲੇ। ਹੇ ਪ੍ਰਭੂ, ਆਮ ਤੌਰ 'ਤੇ ਹਿੰਦੂਇਜ਼ਮ ਅਨੁਸਾਰ ਜਦੋਂ ਵਿਆਹ ਹੁੰਦਾ ਸੀ ਤੇ ਬੇਦੀ ਦੇ ਦੁਆਲੇ ਲਾਵਾਂ ਲਈਆਂ ਜਾਂਦੀਆਂ ਸਨ, ਉਹ ਵੀਰ ਸੱਤ ਫੇਰੇ ਲੈਂਦੇ ਨੇ, ਅਤੇ ਆਪਾਂ ਕਿਸੇ ਧਰਮ 'ਤੇ ਤਰਕ ਨਹੀਂ, ਕਿਉਂਕਿ ਹਰ ਧਰਮ ਨੇ ਇਸ ਰਸਮ ਨੂੰ ਅਦਾ ਕਰਨ ਦੇ ਲਈ ਆਪਣੀ ਵਿੱਚ ਸਾਖੀ ਆਪਣੀ ਗਵਾਹੀ ਦਿੱਤੀ ਹੈ। ਜੇ ਨਿਕਾਹ ਕੀਤਾ ਜਾਂਦਾ ਤਾਂ ਕੀ ਉਹਦੇ ਵਿੱਚ ਕਾਜ਼ੀ ਜਾਂ ਮੁਲਾਣਮ, ਕਾਜ਼ੀ ਖਾਸ ਕਰਕੇ ਉਹ ਨਿਕਾਹ ਪੜ੍ਹਾਉਣ ਆਉਂਦਾ, ਕਾਜ਼ੀ ਦਾ ਸੰਬੰਧ ਧਰਮ ਨਾਲ ਹੈ। ਜੇ ਈਸਾਈਅਤ ਅੰਦਰ ਮੈਰਿਜ ਹੁੰਦੀ ਹੈ, ਠੀਕ ਹੈ ਕਿ ਅੱਜ ਕੱਲ੍ਹ ਉਹਨਾਂ ਮੁਲਕਾਂ 'ਚ ਕੋਰਟ ਮੈਰਿਜ ਨੂੰ ਤਕਰੀਬਨ ਹਰ ਥਾਂ 'ਤੇ ਸਵੀਕਾਰਿਆ ਗਿਆ, ਪਰ ਆਖਰ ਉਹ ਵੀ ਤਾਂ ਚਰਚ ਵੀ ਜਾ ਕੇ ਫਾਦਰ ਕੋਲ ਜਾ ਉਹਨੂੰ ਗਵਾਹ ਬਣਾ ਕੇ ਮੈਰਿਜ ਸੰਪੰਨ ਕਰਦੇ। ਹਿੰਦੂਇਜ਼ਮ ਦੇ ਅੰਦਰ ਉਹਨਾਂ ਦੇ ਧਰਮ ਮੁਤਾਬਕ ਧਰਮ ਨੂੰ ਗਵਾਹ ਬਣਾਇਆ ਜਾਂਦਾ। ਮੈਂ ਸੋਚਣਾ ਕਿੰਨਾ ਕੁ ਪਵਿੱਤਰ ਰਿਸ਼ਤਾ ਹੈ। ਹੈ ਰਿਸ਼ਤਾ ਦੁਨਿਆਵੀ, ਪਰ ਇਸ ਰਿਸ਼ਤੇ ਨੂੰ ਜੋੜਨ ਲੱਗਿਆਂ ਧਰਮ ਇਹਦੇ ਵਿੱਚ ਆਪਣੀ ਗਵਾਹੀ ਭਰਦਾ ਹੈ, ਆਪਣੀ ਸਾਖੀ ਭਰਦਾ ਹੈ। ਇਹਦਾ ਮਤਲਬ ਧਰਮ ਇਹਨਾਂ ਨੂੰ ਸਵੀਕ੍ਰਿਤੀ ਦਿੰਦਾ ਹੈ। ਹਜ਼ੂਰ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਜਿਵੇਂ ਬੇਦੀ ਰਚ ਕੇ ਉਹਦੇ ਦੁਆਲੇ ਲਾਵਾਂ ਲੈਂਦੇ ਨੇ। ਕਬੀਰ ਸਾਹਿਬ ਨੇ ਕਿਹਾ, ਹੇ ਪ੍ਰਭੂ, ਮੈਂ ਤਾਂ ਆਪਣੇ ਨਾਭ ਕਮਲ ਵਿੱਚ ਤੇਰੀ ਬੇਦੀ ਰਚ ਲਈ। ਇਹਦਾ ਮਤਲਬ ਕਿ ਬੇਦੀ ਰਚ ਕੇ ਵਿਆਹ ਦੇ ਮੰਤਰ ਪੜ੍ਹੇ ਜਾਂਦੇ ਨੇ, ਤੇਰੇ ਮਿਲਾਪ ਦਾ ਬ੍ਰਹਮ ਗਿਆਨ ਦਾ ਮੰਤਰ ਮੈਂ ਪੜ੍ਹ ਰਿਹਾ ਵਾਂ। ਅਤੇ ਅੱਜ ਜਿਵੇਂ ਪਿੰਡਾਂ ਵਿੱਚ ਪਹਿਲਾਂ ਬੁਰਾਤ ਆਉਂਦੀ ਸੀ ਅਤੇ ਨਿੱਕੇ ਨਿੱਕੇ ਨਿਆਣੇ ਪਿੰਡ ਦੇ ਲੋਕ ਵੇਖਣ ਆਉਂਦੇ ਸਨ, ਕਹਿੰਦੇ ਨੇ ਅੱਜ ਪਰਮਾਤਮਾ ਕਬੀਰ ਨੂੰ ਵਿਆਹਣ ਆਇਆ, ਅਤੇ ਉਹ ਅਦ੍ਰਿਸ਼ ਸ਼ਕਤੀਆਂ, ਉਹ ਰੱਬ ਦੀ ਬੰਦਗੀ ਕਰਨ ਵਾਲੀਆਂ ਰੂਹਾਂ ਇਸ ਮਿਲਾਪ ਨੂੰ ਵੇਖਣ ਵਾਸਤੇ ਆਈਆਂ। ਮੈਂ ਤਾਂ ਅਰਜ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੇ ਵਿਆਹਾਂ ਦਾ ਜ਼ਿਕਰ ਕੀਤਾ, ਇੱਕ ਦੁਨਿਆਵੀ, ਇੱਕ ਮੌਤ ਰੂਪ, ਅਤੇ ਤੀਸਰਾ ਆਤਮਕ ਮੇਲ, ਜਿਹੜਾ ਅੱਜ ਸ਼ਬਦ ਹੈ। ਤਨ ਰਹਿਣੀ ਮਨ ਪੁਨਰਪ ਕਰਖੂੰ ਪਾਚੋ ਤੱਤ ਬਰਾਤੀ, ਰਾਮ ਰਾਏ ਸੋ ਭਾਵਰ ਲੇਖੂੰ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਤੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾਂ, ਰਾਮ ਰਾਏ ਸੋ ਦੁਲ ਹੋ ਪਾਇਓ ਅਸ ਬਡ ਭਾਗ ਹਮਾਰਾ, ਸੁਰ ਨਰ ਮੁਨਜਨ ਕੋਤਿਕ ਆਏ ਕੋਟ ਤੇਤੀਸ ਉਜਾਨਾ, ਕਹਿ ਕਬੀਰ ਮੋਹਿ ਵਿਆਹੇ ਚਲੇ ਖੈ ਪੁਰਖ ਏਕ ਭਗਵਾਨਾ। ਅੱਜ ਉਹ ਸ਼ਬਦ ਹੈ ਆਰੰਭਕ ਜਿਹੜਾ ਪਦਾ ਹੈ। ਦੂਸਰਾ ਸੀ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਰਾਮਦਾਸ ਜੀ ਦਾ, ਉਹ ਸ਼ਬਦ ਹੈ ਅਤੇ ਤਕਰੀਬਨ ਵਿਆਹ ਤੋਂ ਬਾਅਦ ਉਹ ਕੀਰਤਨੀਏ ਸਿੱਖ ਪੜ੍ਹਦੇ। ਉਹ ਸ਼ਬਦ ਕਹਿ, ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਮੈਂ ਹੱਥ ਜੋੜ ਕੇ ਅਰਜ਼ ਕਰਾਂਗਾ ਕਿ ਇਸ ਸ਼ਬਦ ਦਾ ਸੰਬੰਧ ਆਤਮਕ ਜੀਵਨ ਨਾਲ ਹੈ, ਇਸ ਸ਼ਬਦ ਦਾ ਸੰਬੰਧ ਸਪਿਰਚੁਅਲਿਟੀ ਰੂਹਾਨੀਅਤ ਨਾਲ ਹੈ। ਕਹਿੰਦੇ ਨੇ ਆਓ ਸੰਸਾਰ ਦੇ ਲੋਕੋ ਬਾਬੁਲਾ ਦਰ 'ਤੇ ਹੇ ਮੇਰੇ ਪਿਤਾ ਜੀ, ਕਿ ਅੱਜ ਮੇਰਾ ਸੰਬੰਧ ਮੇਰੇ ਪਤੀ ਨਾਲ ਬਣਿਆ, ਪਰ ਗੁਰੂ ਦੇ ਰਾਹੀਂ ਪਤੀ ਮੈਨੂੰ ਵਿਆਹਣ ਵਾਸਤੇ ਪਰਮਾਤਮਾ ਆਇਆ। ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ ਕਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਅੰਦਰੋਂ ਅਗਿਆਨਤਾ ਦਾ ਹਨੇਰਾ ਕੱਟਿਆ ਗਿਆ, ਅੰਦਰੋਂ ਜਿਹੜਾ ਕਈ ਜਨਮਾਂ ਦਾ ਹਨੇਰਾ ਸੀ ਉਹਦੇ ਆਉਣ ਨਾਲ ਉੱਡ ਗਿਆ, ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਪ੍ਰਚੰਡ ਬੁਲਾਇਆ, ਗੁਰੂ ਨੇ ਗਿਆਨ ਦਾ ਪ੍ਰਚੰਡ ਦੀਵਾ ਬਾਲ ਦਿੱਤਾ। ਹੁਣ ਸੰਬੰਧ ਇਹਦਾ ਰੂਹਾਨੀਅਤ ਨਾਲ, ਠੀਕ ਹੈ ਸਾਡੀ ਮਜਬੂਰੀ ਹੈ ਕਿ ਸਾਨੂੰ ਲਾਵਾਂ ਪੜ੍ਹਨੀਆਂ ਪੈਣੀਆਂ ਨੇ, ਪਰ ਸੱਚ ਇਹ ਮੈਂ ਖਿਮਾ ਕਰਿਓ, ਮੇਰਾ ਪ੍ਰਕਰਨ ਇਹ ਨਹੀਂ। ਲੋਕ ਸਾਰੀ ਸਾਰੀ ਰਾਤ ਤੱਕ 12-12 ਘੰਟੇ ਖਾਂਦੇ ਪੀਂਦੇ ਨੱਚਦੇ ਨੇ, ਪਰ ਜਦੋਂ ਆਨੰਦਕਾਰੀ ਦੀ ਗੱਲ ਆਉਂਦੀ ਹੈ ਉਹ ਖਿੱਚ ਕੇ ਲਿਆਇਆ ਜਾਂਦਾ, ਭਰਾਵੋ ਆ ਜਾਓ ਆਨੰਦਕਾਰੀ 'ਤੇ ਚੱਲੀਏ। ਪਰ ਸਾਰੇ ਨਹੀਂ, ਅਜੇ ਬੜੇ ਭਾਵਨਾ ਵਾਲੇ ਵੀ ਜੀਵਤ ਨੇ ਜਿਹੜੇ ਆਨੰਦ ਕਾਰਜ ਗੁਰੂ ਦੀ ਮਰਿਆਦਾ ਨੂੰ ਪਰ ਮੈਂ ਬੇਨਤੀ ਕਰਾਂਗਾ, ਜਿਹੜਾ ਏਡਾ ਵੱਡਾ ਜ਼ਿੰਦਗੀ ਵਿੱਚ ਇੱਕ ਪੜਾਅ ਆਉਣ ਵਾਲਾ ਹੈ, ਗ੍ਰਿਸਤ ਵਿੱਚ ਪ੍ਰਵੇਸ਼ ਕਰਨਾ ਹੈ, ਉਹਨੂੰ ਆਪਾਂ ਇੱਕ ਅੰਬ ਸਾਦੀ ਜੀ ਰਸਮ ਬਣਾਉਣੇ ਪਏ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਜਿਹਦੇ ਅੰਦਰੋਂ ਹਨੇਰਾ ਖਤਮ ਹੋ ਜਾਏ ਉਹਨੂੰ ਪਰਮਾਤਮਾ ਦੇ ਨਾਮ ਦਾ ਰਤਨ ਲੱਭਦਾ ਹੈ। ਹਰ ਰਤਨ ਪਦਾਰਥ ਲਾਦਾ, ਖੌਮੈ ਰੋਗ ਗਿਆ ਦੁੱਖ ਲਾਥਾ, ਆਪ ਆਪੈ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਖਰ ਪਾਇਆ। ਇੱਕ ਆਤਮਕ ਮਿਲਾਪ ਹੈ। ਅੱਜ ਦੇਖੋ ਇੱਕ ਜੁੜੀ ਹੋਈ ਆਤਮਾ ਜਿਹੜੀ ਪਰਮਾਤਮਾ ਦੇ ਰੰਗ 'ਚ ਰਤੀ ਹੈ, ਉਹਨੂੰ ਕਿਹਾ ਗਿਆ ਦੇਖ ਨੀ ਸੁਹਾਗਣੇ, ਹੇ ਸ਼ੋਭਾਵੰਤੀ ਨਾਰੇ ਹੋ ਗੁਰਮੁਖਾ, ਤੇਰੇ ਚਿਹਰੇ 'ਤੇ ਪਰਮਾਤਮਾ ਦੇ ਨਾਮ ਦੀ ਲਾਲੀ ਡਲਕਾਂ ਪਈ ਮਾਰਦੀ ਹੈ। ਸੱਚ ਇਹ ਜੋ ਕੁਛ ਸਾਡਾ ਅੰਦਰ ਹੋਵੇਗਾ ਉਹ ਚਿਹਰੇ ਤੋਂ ਪ੍ਰਗਟ ਹੁੰਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰੰਗੀਚੇ ਨੇ ਉਹਨਾਂ ਬਾਰੇ ਬਾਣੀ ਵਿੱਚ ਕਿਹਾ ਕਿ ਜਿਨ੍ਹਾਂ ਦੇ ਸਰੀਰਕ ਚੋਲੇ ਉਸ ਮਜੀਠੜੇ ਰੰਗ ਵਿੱਚ ਰੰਗੇ ਜਾਣ ਉਹ ਮਨੁੱਖ ਪਰਮਾਤਮਾ ਨੂੰ ਪਾ ਜਾਂਦੇ। ਅਸੀਂ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਵਿੱਚ ਇੱਕ ਅੰਮ੍ਰਿਤ ਬੋਲ ਸ਼ਬਦ ਪੜ੍ਹਨੇ। ਦੇਖੋ ਇੱਕ ਤਾਂ ਚੋਲੇ ਆ ਪਾਏ ਨੇ ਕੱਪੜੇ, ਇੱਕ ਚੋਲਾ ਹੈ ਚਮੜੀ ਦਾ, ਅਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਨੇ ਚੋਲੇ ਦਾ ਜ਼ਿਕਰ ਕੀਤਾ ਸਾਡੇ ਮਨ ਦਾ। ਜਿਨ੍ਹਾਂ ਲੋਕਾਂ ਦੇ ਅੰਦਰ ਦੇ ਬਾਹਰ ਦੇ ਚੋਲੇ ਲਾਲਚ ਦੇ ਰੰਗ ਵਿੱਚ ਰੱਤੇ ਹੋਏ ਨੇ, ਬਾਬਾ ਨਾਨਕ ਜੀ ਕਹਿੰਦੇ ਨੇ ਉਹਨਾਂ ਦੇ ਹਿਰਦੇ ਦੀ ਸੇਜ 'ਤੇ ਸਾਈਂ ਕਦੋਂ ਆਏਗਾ। ਪਰ ਜਿਨ੍ਹਾਂ ਲੋਕਾਂ ਦੇ ਚੋਲੇ ਤਨ ਅਤੇ ਮਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੈ, ਸੱਚ ਇਵੇਂ ਉਹਨਾਂ ਦੇ ਹਿਰਦੇ ਦੀ ਸੇਜ 'ਤੇ ਪਰਮਾਤਮਾ ਦਾ ਆਪਣਾ ਨਿਵਾਸ ਹੈ। ਹਜ਼ੂਰ ਦਾ ਸ਼ਬਦ ਕਹਿ ਇਹ ਤਨ ਮਾਇਆ ਪਾਹਿਆ ਪਿਆਰੇ, ਇਹਦਾ ਅਰਥ ਹੈ ਤੂੰ ਰੋਜ਼ ਲੋਚਣਾ ਭਗਵਾਨ ਦਾ ਮਿਲਾਪ, ਪਰ ਆਪਣੇ ਤਨ ਦੇ ਚੋਲੇ ਵੱਲ ਝਾਤੀ ਮਾਰ, ਤੇਰੇ ਤਨ ਦਾ ਚੋਲਾ ਤਾਂ ਦੁਨੀਆਂ ਦੇ ਤਮਾਂ ਅਤੇ ਵਾਸ਼ਨਾਵਾਂ ਵਿੱਚ ਰੰਗਿਆ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਧਨ ਦਾ ਅਰਥ ਹੈ ਜੀਵ ਆਤਮਾ, ਕਿਵੇਂ ਪਰਮਾਤਮਾ ਦੀ ਸੇਜ 'ਤੇ ਪਹੁੰਚੇਗੀ ਆਤਮਾ, ਕਿਉਂਕਿ ਤੇਰਾ ਮਨ ਵੀ ਲਾਲਚ ਵਿੱਚ ਰਤਿਆ ਅਤੇ ਤਨ ਵੀ ਲਾਲਚ ਵਿੱਚ ਰਤਿਆ। ਕਿਉਂ ਧਨ ਸੇਜੈ ਜਾਏ, ਖਾਉਂ ਕੁਰਬਾਨਾ ਜਾਉਂ ਮਿਹਰਬਾਨਾ, ਖਾਉਂ ਕੁਰਬਾਨਾ ਜਾਉਂ, ਖਾਉਂ ਕੁਰਬਾਨਾ ਜਾਉਂ, ਤਿਨਾਂ ਕਹਿ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ, ਤਿਨਾਂ ਕਹਿ ਖਾਉਂ ਸਤ ਕੁਰਬਾਨਾ ਜਾਉਂ। ਮਹਾਰਾਜ ਅੱਗੇ ਕਹਿੰਦੇ ਨੇ ਕਾਇਆ ਰੰਗਣ ਜੇ ਥੀਆ ਪਿਆਰੇ, ਜੇ ਤੂੰ ਆਪਣੇ ਸਰੀਰ ਨੂੰ ਭਾਂਡਾ ਬਣਾ ਲੈ। ਪ੍ਰਭੂ ਕੰਤ ਨੇ ਉਹਦੇ ਜੀਵਨ ਨੂੰ ਸਵਾਰ ਦਿੱਤਾ, ਅਤੇ ਯਾਦ ਰੱਖਿਓ ਸਵਾਰਿਆਂ ਹੋਇਆਂ ਦੀ ਕੀਮਤ ਪੈ ਜਾਂਦੀ ਹੈ। ਅਸੀਂ ਧਰਤੀ 'ਤੇ ਆਏ ਹਾਂ, ਜਨਮ ਮਿਲਿਆ, ਪਰ ਗੁਰਮੁਖੋ ਜਿਨ੍ਹਾਂ ਨੂੰ ਸਵਾਰਨ ਦੀ ਜਾਚ ਆ ਜਾਏ ਸਵਾਰੇ ਹੋਏ ਜੀਵਨ ਦੀ ਕੀਮਤ ਪੈ ਜਾਂਦੀ ਹੈ। ਕੰਤ ਨੇ ਸਵਾਰ ਦਿੱਤਾ। ਇੱਕ ਦਿਨ ਦਾਸ ਅਰਜ਼ ਕੀਤੀ ਸੀ ਪੱਥਰ ਮਾਰਬਲ ਕੋਈ ਲੈਣ ਜਾਏ, ਅਤੇ ਇੱਕ ਮਾਰਬਲ ਦੀ ਬਹੁਤ ਵੱਡੀ ਸਿੱਲ, ਬਹੁਤ ਵੱਡਾ ਪੱਥਰ, ਮੰਨ ਲਓ ਕਿ ਉਹ 50,000 60,000 ਲੱਖ ਰੁਪਈਏ ਦਾ ਹੈ, ਅਤੇ ਚੰਗਾ ਕੋਈ ਮੂਰਤੀ ਘੜਨ ਵਾਲਾ ਉਸ ਪੱਥਰ ਨੂੰ ਖਰੀਦ ਲਵੇ ਅਤੇ ਉਸ ਪੱਥਰ ਨੂੰ ਘੜ ਕੇ ਉਹਦੇ ਵਿੱਚੋਂ ਮੂਰਤੀ ਬਾਹਰ ਕੱਢ ਲਵੇ ਅਤੇ ਬਾਹਰ ਪ੍ਰਦਰਸ਼ਨੀ ਲੱਗੇ, ਅਤੇ ਉਹ ਮੂਰਤ ਹੀ ਜੇ 10 ਲੱਖ ਦੀ ਵਿਕੇ ਤਾਂ ਆਮ ਬੰਦਾ ਕਹੇਗਾ ਇਹ ਪੱਥਰ ਤਾਂ 1,00,000 ਰੁਪਈਏ ਦਾ ਆ, ਅਤੇ ਮੂਰਤ ਉਹਦੇ ਵਿੱਚੋਂ ਨਿਕਲੀ 10 ਲੱਖ ਦੀ ਕੀਮਤ ਜ਼ਿਆਦਾ ਕਿਉਂ? ਅਤੇ ਅੱਗੋਂ ਉੱਤਰ ਪੈ ਮਿਲੇਗਾ ਕਿ ਅੰਨ ਘੜੇ ਦੀ ਕੀਮਤ 1,00,000 ਹੈ, ਅਤੇ ਜਿਹੜਾ ਘੜਿਆ ਜਾਏ ਉਸ 1,00,000 ਵਾਲੇ ਦੀ ਕੀਮਤ ਵੀ 10 ਲੱਖ ਪੈ ਜਾਂਦੀ ਹੈ, ਕਿਉਂਕਿ ਉਹ ਪੱਥਰ ਘੜਿਆ। ਮੈਂ ਕਈ ਵਾਰੀ ਅਰਜ਼ ਕਰਨਾ, ਲੱਕੜ ਲੈਂਦੇ ਹਾਂ ਅਸੀਂ, ਲੋਕ ਰੁੱਖਾਂ ਦੇ ਮੁੱਢ ਬਾਲਣ ਰੂਪ ਵਿੱਚ ਲੈ ਲੈਂਦੇ ਨੇ, ਪਰ ਸਿਆਣੇ ਕਾਰੀਗਰ ਨੂੰ ਲੱਕੜ ਘੜਨ ਦੀ ਜਾਂਚ ਹੋਵੇ, ਉਹਦੇ ਵਿੱਚੋਂ ਕੀਮਤੀ ਚੀਜ਼ਾਂ ਬਾਹਰ ਕੱਢ ਲੈਂਦਾ ਲੱਕੜ ਕਰਕੇ, ਅਤੇ ਓਨੀ ਮੁੱਢ ਦੀ ਕੀਮਤ ਨਹੀਂ ਜਿਤਨੀ ਕੀਮਤ ਉਸ ਪੈਦਾ ਹੋਏ ਘੜੇ ਹੋਏ ਸਮਾਨ ਦੀ ਨਿਕਲ ਜਾਂਦੀ ਹੈ। ਅਰਜ਼ ਕਰਾਂ ਕਿ ਲੋਹਾ ਹੈ, ਕੱਚਾ ਲੋਹਾ ਜਦੋਂ ਉਹਨੂੰ ਮੁਕੰਮਲ ਕੀਤਾ ਜਾਏ, ਉਹਦਾ ਨਿੱਕਾ ਜਿਹਾ ਮਸ਼ੀਨ ਦਾ ਪੁਰਜ਼ਾ ਬਣ ਜਾਏ, ਉਸ ਘੜੇ ਕੋਈ ਲੋਹੇ ਦੀ ਕੀਮਤ 1,000 ਪੈ ਜਾਂਦੀ ਹੈ। ਗੁਰਮੁਖੋ ਜੇ ਮਟੀਰੀਅਲ ਮੈਟਲ ਇਹ ਘੜਿਆ ਜਾਏ, ਪੱਥਰ ਘੜਿਆ ਜਾਏ, ਲੱਕੜ ਘੜੀ ਜਾਏ, ਉਹਦੀ ਕੀਮਤ 1,00,000 ਪੈ ਜਾਂਦੀ ਹੈ, ਅਤੇ ਜਿਸ ਬੰਦੇ ਦੀ ਜ਼ਿੰਦਗੀ ਘੜੀ ਜਾਏਗੀ, ਸੱਚ ਇਵੇਂ ਉਹ ਬੰਦਾ 5 ਤੱਤਾਂ ਦੇ ਚੋਲੇ ਵਿੱਚ ਉਹਦੇ ਅੰਦਰੋਂ ਹੀ ਭਗਵਾਨ ਦਾ ਰੂਪ ਪ੍ਰਗਟ ਹੋ ਜਾਏ। ਕਿਉਂਕਿ ਸਵਾਰੀ ਕੋਈ ਚੀਜ਼ ਦੀ ਕੀਮਤ ਹੈ। ਹਜ਼ੂਰ ਕਹਿੰਦੇ ਸੱਚੇ ਪ੍ਰੇਮ ਵਿੱਚ ਪਿਆਰੀ ਹੈ ਅਤੇ ਕੰਤ ਨੇ ਉਹਨੂੰ ਸਵਾਰ ਦਿੱਤਾ ਹੈ। ਬਸ ਆਹ ਪੂਰਾ ਜ਼ੋਰ ਲੱਗਾ ਬੰਦੇ ਦੀ ਜ਼ਿੰਦਗੀ ਸੌਰ ਜਾਏ। ਬਾਬਾ ਫਰੀਦ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਅੱਲਾਹ ਨੇ ਮੇਰੇ ਨਾਲ ਗੱਲ ਕਰਦਿਆਂ ਕਿਹਾ, ਫਰੀਦ ਇੱਕ ਕੰਮ ਕਰ, ਤੂੰ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ। ਜਿੱਦਣ ਤੇਰਾ ਆਪਾ ਸੌਰ ਜਾਏਗਾ ਉਦਣ ਮੈਂ ਮਿਲਾਂਗਾ, ਅਤੇ ਜਿੱਦਣ ਤੇਰਾ ਆਪਾ ਸੌਰਿਆ ਹੋਇਆ ਮੈਂ ਮਿਲਿਆ ਉਦਣ ਸਾਰਾ ਸੰਸਾਰ ਤੇਰਾ ਗੁਲਾਮ ਬਣ ਜਾਏ। ਆਪ ਸਵਾਰੇ, ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਮਹਾਰਾਜ ਕਹਿੰਦੇ ਸੱਚਾ ਭਾਏ ਪਿਆਰੀ, ਮੈਂ ਤਾਂ ਪਹਿਲਾਂ ਅਰਥ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਇਸ ਸ਼ਬਦ ਦੇ ਅਰਥ ਸਮਝ ਪੈ ਸਕਣ। ਸੱਚੇ ਪਰਮਾਤਮਾ ਦੇ ਪਿਆਰ ਵਿੱਚ ਭਿੱਜਿਆ ਹੋਇਆ ਜੀਵ, ਪਰਮਾਤਮਾ ਕੰਤ ਨੇ ਉਹਦਾ ਜੀਵਨ ਸਵਾਰ ਦਿੱਤਾ ਹੈ।
ਹਰ ਹਰ ਸਿਉ ਨੇਹੋ ਰਚਾਇਆ।
ਉਸ ਆਦਮੀ ਨੇ ਆਪਣੇ ਅੰਦਰ ਦਾ ਪਿਆਰ, ਆਪਣੇ ਅੰਦਰ ਦਾ ਨੇਹ ਕੇਵਲ ਪਰਿਪੂਰਨ ਪਰਮਾਤਮਾ ਨਾਲ ਬਣਾਇਆ ਹੈ।
ਆਪ ਗਵਾਇਆ ਤਾਂ ਫਿਰ ਪਾਇਆ।
ਜਿਨ੍ਹਾਂ ਨੇ ਆਪਣਾ ਆਪ ਗਵਾ ਦਿੱਤਾ, ਆਪਣੀ ਖੋਂਦ ਨੂੰ ਮਿਟਾ ਦਿੱਤਾ, ਆਪਣੀ ਮੈਂ ਮੇਰੀ ਮਿਟਾ ਦਿੱਤੀ, ਉਹਨਾਂ ਨੇ ਪਰਮਾਤਮਾ ਪਤੀ ਨੂੰ ਪਾਇਆ ਹੈ।
ਗੁਰ ਕੈ ਸ਼ਬਦ ਸਮਾਇਆ।
ਕਹਿੰਦੇ ਉਹ ਆਤਮਾ ਗੁਰੂ ਦੇ ਸ਼ਬਦ ਰਾਹੀਂ, ਕਿਉਂਕਿ ਸ਼ਬਦ ਕੀ ਸਾਨੂੰ ਪਰਮਾਤਮਾ ਵਿੱਚ ਲਿਜਾਂਦਾ, ਉਹਦੇ ਵਿੱਚ ਅਭੇਦ ਕਰਦਾ ਹੈ। ਥੋੜ੍ਹਾ ਜਿਹਾ ਇੱਥੇ ਮੈਂ ਸ਼ਬਦ ਸੰਬੰਧੀ ਜ਼ਰੂਰ ਅਰਜ ਕਰ ਦੇਣਾ। ਦੇਖੋ ਇੱਕ ਸ਼ਬਦ ਦੇ ਦੋ ਹਿੱਸੇ ਕੀਤੇ ਜਾਂਦੇ ਨੇ। ਜੇ ਵਿਆਕਰਣਕ ਤੌਰ 'ਤੇ ਸ਼ਬਦ ਦੇ ਅਰਥ ਕਰਾਂਗੇ ਤਾਂ ਅੱਖਰਾਂ ਦੇ ਜੋੜ ਨੂੰ ਆਪਾਂ ਵਿਆਕਰਣਕ ਤੌਰ 'ਤੇ ਸ਼ਬਦ ਕਹਿੰਦੇ। ਉਂਝ ਸ਼ਬਦ ਮੰਨਿਆ ਜਾਂਦਾ ਦੋ ਤਰ੍ਹਾਂ ਦਾ, ਧੁਨਾਤਮਕ ਸ਼ਬਦ ਅਤੇ ਵਰਣਾਤਮਕ ਸ਼ਬਦ। ਇੱਕ ਸਾਊਂਡ ਰੂਪ ਨਾਦ ਰੂਪ ਸ਼ਬਦ ਅਤੇ ਦੂਸਰਾ ਬੋਲਣ ਵਾਲਾ ਲਿਖਣ ਵਾਲਾ ਸ਼ਬਦ ਰੂਪ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਦਾ ਅਰਥ ਪਰਮਾਤਮਾ, ਸ਼ਬਦ ਦਾ ਅਰਥ ਬੋਲ, ਸ਼ਬਦ ਦਾ ਅਰਥ ਬਾਣੀ, ਸ਼ਬਦ ਦਾ ਅਰਥ ਗੁਰੂ, ਸ਼ਬਦ ਦਾ ਅਰਥ ਇਨਸਾਨ ਦੇ ਸ਼ਬਦ ਲਫਜ਼, ਅਨੇਕਾਂ ਰੂਪਾਂ ਵਿੱਚ ਸ਼ਬਦ ਆਇਆ ਹੈ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਕਹਿੰਦੇ ਹਾਂ ਕਿ ਸ਼ਬਦ ਮਿਲਾਉਂਦਾ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸ਼ਬਦ ਵਿੱਚ ਇੰਨੀ ਤਾਕਤ ਹੈ ਕਿ ਅਸੀਂ ਦੁਨਿਆਵੀ ਸ਼ਬਦ ਬੋਲਦੇ ਹਾਂ, ਇਹ ਸ਼ਬਦ ਤੋੜ ਵੀ ਦਿੰਦਾ ਅਤੇ ਇਹ ਸ਼ਬਦ ਦੌੜ ਵੀ ਦਿੰਦਾ ਹੈ। ਦੁਨਿਆਵੀ ਸ਼ਬਦ ਮੈਂ ਕਹਿ ਰਿਹਾ, ਜਦੋਂ ਕੋਈ ਇਨਸਾਨ ਮਿੱਠ ਬੋਲੜੇ ਸ਼ਬਦ ਬੋਲਦਾ ਅਤੇ ਟੁੱਟੀ ਕੋਈ ਪ੍ਰੀਤ ਵੀ ਗੰਢੀ ਜਾਂਦੀ ਹੈ, ਅਤੇ ਜਦੋਂ ਕੋਈ ਇਨਸਾਨ ਤੋਂ ਭੈੜੇ ਸ਼ਬਦ ਬੋਲਦਾ, ਜ਼ਬਾਨ ਤੋਂ ਇਨਸਾਨ ਭੈੜੇ ਸ਼ਬਦ ਬੋਲਦਾ, ਸੱਚ ਇਹ ਵੀ ਉਦੋਂ ਬਣਿਆ ਹੋਇਆ ਪਿਆਰ ਵੀ ਟੁੱਟ ਜਾਂਦਾ ਹੈ। ਸਾਡੇ ਸ਼ਬਦਾਂ ਦੇ ਬੋਲ ਤੋੜਦੇ ਵੀ ਨੇ ਅਤੇ ਜੋੜਦੇ ਵੀ। ਪਰ ਜਿਹੜਾ ਆਹ ਸ਼ਬਦ ਦਾ ਜ਼ਿਕਰ ਕੀਤਾ ਗਿਆ, ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਸ਼ਬਦ ਕਹਿੰਦੇ ਕਿ ਸ਼ਬਦ ਗੁਰੂ ਹੈ, ਅਤੇ 6000 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ। ਪਰ ਸ਼ਬਦ ਗੁਰੂ ਇੱਕ ਵਚਨ ਹੈ, ਇੱਕ ਤਾਂ ਪੂਰਾ ਵਜੂਦ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਅਰਜ਼ ਕਰਾਂਗਾ ਗੁਰਮੁਖੋ, ਇਹ ਅੱਖਰੀ ਸ਼ਬਦ ਉਸ ਸ਼ਬਦ ਨੂੰ ਬਿਆਨ ਕਰਨ ਵਾਸਤੇ ਹੈ ਜਿਸ ਸ਼ਬਦ ਨੂੰ ਮਹਾਂਪੁਰਖਾਂ ਨੇ, ਗੁਰੂ ਸਾਹਿਬਾਨਾਂ ਨੇ ਆਪਣੇ ਅੰਦਰ ਅਨੁਭਵ ਕੀਤਾ ਹੈ। ਜਦੋਂ ਕੁਛ ਨਹੀਂ ਸੀ ਉਦੋਂ ਵੀ ਤਾਂ ਸ਼ਬਦ ਸੀ। ਫਿਰ ਬੇਨਤੀ ਸੁਣਿਓ, ਸ਼ਬਦ ਇੱਕ ਹੋਂਦ ਦਾ ਨਾਮ ਹੈ, ਸ਼ਬਦ ਕੇਵਲ ਅੱਖਰਾਂ ਦਾ ਨਾਮ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਹੁਣ ਸ਼ਬਦ ਕੀ ਉਤਪਤੀ ਕਰਦਾ ਅਤੇ ਸ਼ਬਦ ਕੀ ਸਮੇਟ ਦਿੰਦਾ ਹੈ। ਸ਼ਬਦ ਵਿੱਚ ਇੰਨੀ ਤਾਕਤ ਹੈ, ਜਦੋਂ ਕੁਛ ਵੀ ਨਹੀਂ ਉਦੋਂ ਸ਼ਬਦ ਸੀ। ਹੁਣ ਅਸੀਂ ਆਮ ਤੌਰ 'ਤੇ ਇੱਕ ਸ਼ਬਦ ਕਹਿੰਦੇ ਹਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਸੀ ਉਸ ਦਿਨ ਕਿ ਨਹੀਂ, ਇਹਦੇ ਅਰਥ ਕੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦਿ ਦਾ ਅਰਥ ਜੇ ਦੇਖੋਗੇ ਤਾਂ ਆਦਿ ਦਾ ਅਰਥ ਹੈ ਮੁੱਢ, ਆਦਿ ਦਾ ਅਰਥ ਹੈ ਪਹਿਲਾਂ, ਅਤੇ ਗੁਰੂ ਦਾ ਅਰਥ ਕਿ ਅੰਧਕਾਰ ਨੂੰ ਮਿਟਾ ਕੇ ਪ੍ਰਕਾਸ਼ ਕਰਨ ਵਾਲਾ, ਅਤੇ ਗ੍ਰੰਥ ਦਾ ਅਰਥ ਹੈ ਗੁੰਦਣਾ ਕਿ ਜਿਹਦੇ ਵਿੱਚ ਰੱਬੀ ਗਿਆਨ ਨੂੰ ਗੁੰਦਿਆ ਗਿਆ ਹੈ। ਪਰ ਆਦਿ ਦਾ ਅਰਥ ਕੀ? ਆਦਿ ਦਾ ਅਰਥ ਹੈ ਕਿ ਇਸ ਗ੍ਰੰਥ ਵਿੱਚ, ਇਸ ਪਵਿੱਤਰ ਵਜੂਦ ਅੰਦਰ, ਇਸ ਢਾਂਚੇ ਦੇ ਅੰਦਰ, ਕਿਉਂਕਿ ਗੁਰੂ ਗ੍ਰੰਥ ਦੋ ਸ਼ਬਦ ਨੇ, ਗ੍ਰੰਥ ਬਾਹਰ ਵਾਲੇ ਸਟਰਕਚਰ ਨੂੰ, ਢਾਂਚੇ ਨੂੰ ਕਹਿੰਦੇ ਹਾਂ, ਅਤੇ ਗੁਰੂ ਆਪਾਂ ਉਹਨੂੰ ਕਹਾਂਗੇ ਜਿਹੜਾ ਇਸ ਦੇ ਸ਼ਬਦਾਂ ਅੰਦਰ ਗਿਆਨ ਸਮੋਇਆ ਹੋਇਆ ਹੈ। ਦੋ ਸ਼ਬਦ ਨੇ, ਗੁਰੂ ਗਿਆਨ ਹੈ ਅਤੇ ਗ੍ਰੰਥ ਬਾਹਰ ਰੂਪ ਹੈ। ਹੁਣ ਆਦਿ ਦੇ ਅਰਥ ਕੀ ਨੇ? ਆਦਿ ਦਾ ਅਰਥ ਪਹਿਲਾਂ, ਮੁੱਢ ਇਹਦਾ ਅਰਥ ਸਰਦਾਰ ਕਪੂਰ ਸਿੰਘ ਹੁਣਾਂ ਕੀਤਾ ਸੀ ਕਿ ਆਦਿ ਦਾ ਅਰਥ ਜਦੋਂ ਕੁਛ ਵੀ ਨਹੀਂ, ਸੰਸਾਰ ਦਾ ਮੁੱਢ ਨਹੀਂ ਵੱਜਾ, ਉਦੋਂ ਵੀ ਪਰਮਾਤਮਾ ਮੌਜੂਦ ਹੈ। ਅਤੇ ਇਸ ਗ੍ਰੰਥ ਵਿੱਚ ਉਸ ਅਨੁਭਵੀ ਗਿਆਨ ਨੂੰ ਦਰਜ ਕੀਤਾ ਗਿਆ ਜਿਹੜਾ ਸੱਚ ਸ੍ਰਿਸ਼ਟੀ ਦੇ ਆਦਿ ਵਿੱਚ ਮੌਜੂਦ ਸੀ। ਫਿਰ ਬੇਨਤੀ ਸੁਣਿਓ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸ੍ਰਿਸ਼ਟੀ ਦੇ ਮੁੱਢ ਵਿੱਚ, ਜਿਹਨੂੰ ਅਸੀਂ ਹਜ਼ੂਰ ਦੇ ਬਚਨ 'ਚ ਕਿਹਾ ਆਦਿ ਸੱਚ, ਜੁਗਾਦ ਸੱਚ, ਚੇਤੇ ਰੱਖਿਓ। ਆਦਿ ਸੱਚ ਦਾ ਅਰਥ ਇਹ ਨਹੀਂ ਕਰਨਾ ਕਿ ਪਰਮਾਤਮਾ ਮੁੱਢ ਤੋਂ ਸੁੱਚਾ, ਆਦਿ ਤੋਂ ਸੱਚ। ਗੁਰਮੁਖੋ, ਜੇ ਪਰਮਾਤਮਾ ਨੂੰ ਆਦਿ ਕਹਾਂਗੇ ਅਤੇ ਜਿਹਦਾ ਆਦਿ ਹੈ ਉਹਦਾ ਅੰਤ ਹੋਵੇਗਾ। ਆਦਿ ਸੱਚ ਦਾ ਅਰਥ ਕਰਾਂਗੇ ਇਸ ਸੰਸਾਰ ਦੀ ਹੋਂਦ ਤੋਂ ਪਹਿਲਾਂ ਵੀ ਜੋ ਸੱਚ ਹੈ, ਅਤੇ ਜਿੱਦਣ ਸੰਸਾਰ ਸਮੇਟਿਆ ਜਾਏਗਾ ਉਦੋਂ ਵੀ ਉਹਨੇ ਸੱਚ ਰਹਿਣਾ। ਫਿਰ ਮੈਂ ਬੇਨਤੀ ਕਰਾਂ ਕਿ ਸ਼ਬਦ, ਉਸ ਅਨੁਭਵ ਨੂੰ ਭਗਤਾਂ ਨੇ ਮਾਣਿਆ, ਉਸ ਪਵਿੱਤਰ ਰੂਹਾਨੀ ਸ਼ਬਦ ਨਾਲ ਜੁੜੇ ਅਤੇ ਉਹਨਾਂ ਨੇ ਸਾਡੇ ਭਲੇ ਦੇ ਲਈ, ਹੁਣ ਨਾਮਦੇਵ ਨੇ ਮਰਾਠੀ ਵਿੱਚ ਸ਼ਬਦ ਉਚਾਰਨ ਕੀਤੇ, ਬਾਬੇ ਫਰੀਦ ਨੇ ਪੰਜਾਬੀ ਨੂੰ ਆਪਣਾ ਆਧਾਰ ਬਣਾਇਆ, ਭਗਤ ਜੈਦੇਵ ਨੇ ਸੰਸਕ੍ਰਿਤ ਨੂੰ ਆਪਣਾ ਆਧਾਰ ਬਣਾਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਜ਼ਿਆਦਾ ਬੋਲ 57 ਸ਼ਲੋਕ ਅਤੇ 59 ਸ਼ਬਦ ਹਿੰਦੀ ਵਿੱਚ ਨਜ਼ਰ ਆਉਂਦੇ। ਮੇਰੇ ਕਹਿਣ ਤੋਂ ਮੁਰਾਦ ਕਿ ਬਾਹਰ ਵਾਲੇ ਝਗੜੇ 'ਚ ਨਾ ਪਈਏ, ਇਹ ਮਰਾਠੀ ਕਹਿ, ਇਹ ਬੰਗਾਲੀ 'ਚ ਸ਼ਬਦ ਕਹਿ, ਇਹ ਸੰਸਕ੍ਰਿਤ ਵਿੱਚ ਕਹਿ, ਇਹ ਫਾਰਸੀ ਵਿੱਚ ਕਹਿ, ਬਸ ਅਧਿਆ ਆਤਮਕ ਜੀਵਨ ਕਮਾਉਣ ਵਾਲੇ ਮਹਾਂਪੁਰਖਾਂ ਦੇ ਅੰਦਰ ਜੋ ਅਨੁਭਵ ਆਇਆ ਅਤੇ ਜਿਸ ਨੂੰ ਲੋਕ ਸੁਖੈਨ ਸਮਝ ਸਕਦੇ ਸਨ, ਉਹਨਾਂ ਦੀ ਬੋਲੀ ਵਿੱਚ ਉਹਨਾਂ ਨੇ ਰੱਬੀ ਸ਼ਬਦ ਦੀ ਵਿਆਖਿਆ ਅੱਖਰਾਂ ਦੇ ਸ਼ਬਦ ਵਿੱਚ ਕਰ ਦਿੱਤੀ। ਫਿਰ ਬੇਨਤੀ, ਸੁਖੈਨ ਸਮਝ, ਜਿਹੜਾ ਗੁਰੂ ਦਾ ਸ਼ਬਦ ਹੈ, ਇਹ ਸ਼ਬਦ ਨਾਲ ਜੁੜਾਂਗੇ, ਇਹ ਸ਼ਬਦ ਸਾਨੂੰ ਉੱਥੇ ਲੈ ਜਾਏਗਾ ਜਿੱਥੋਂ ਸ਼ਬਦ ਆਇਆ। ਇਹਨੂੰ ਸਤਿਗੁਰੂ ਨੇ ਕਿਹਾ, ਧੁਰ ਕੀ ਬਾਣੀ ਆਈ ਤਿੰਨ ਸਗਜੀ ਚਿੰਤ ਮਿਟਾਈ। ਕਹਿਣ ਲੱਗੇ, ਗੁਰਮੁਖ ਪਿਆਰਿਆ, ਤੂੰ ਗੁਰੂ ਦੇ ਸ਼ਬਦ ਨਾਲ ਜੁੜਿਆ ਅਤੇ ਤੇਰਾ ਜੀਵਨ ਉਹਨੇ ਸਵਾਰ ਦਿੱਤਾ ਹੈ, ਤੂੰ ਪਰਮਾਤਮਾ ਨਾਲ ਆਪਣਾ ਨਿਉ ਰਚਾਇਆ ਹੈ।
ਆਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ।
ਸਾਤਨ ਦਾ ਅਰਥ ਹੈ ਉਹ ਜੀਵ ਇਸਤਰੀ, ਉਹ ਇਨਸਾਨ ਜਿਹੜਾ ਗੁਰੂ ਦੇ ਸ਼ਬਦ ਵੀ ਜੁੜ ਗਿਆ। ਅਤੇ ਅਰਜ਼ ਮੈਂ ਕਰਾਂਗਾ, ਸ਼ਬਦ ਦਾ ਅਭਿਆਸ ਹਰ ਸਿੱਖ ਕਰੇ। ਦੇਖੋ, ਇੱਕ ਤਾਂ ਸ਼ਬਦ ਆਪਾਂ ਬੋਲਨੇ ਪਿਆ, ਕੀਰਤਨ ਹੋਇਆ, ਕਥਾ ਹੋ ਗਈ, ਸ਼ਬਦ ਦੀ ਕਥਾ ਹੋਣੀ। ਸ਼ਬਦ ਦਾ ਅਭਿਆਸ ਹੈ ਕਿ ਅਸੀਂ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਦੇ ਸ਼ਬਦ ਨੂੰ ਬੋਲੀਏ। ਵਾਹਿਗੁਰੂ ਸ਼ਬਦ ਹੈ, ਹਿੰਦੂ ਵੀ ਰਾਮ ਸ਼ਬਦ ਵਰਤਦੇ ਨੇ, ਇਸਲਾਮ ਵਿੱਚ ਅੱਲਾ ਹੂ, ਸੂਫੀ ਫਕੀਰ ਅਸਲ ਸ਼ਬਦ ਵਰਤਦੇ ਨੇ। ਜਦੋਂ ਅਸੀਂ ਗੁਰੂ ਦਾ ਸ਼ਬਦ ਆਪਣੀ ਰਸਨਾ ਤੋਂ ਅਭਿਆਸ ਕਰਾਂਗੇ, ਇਹ ਸ਼ਬਦ ਸਾਡੇ ਪੂਰੇ ਦੇ ਪੂਰੇ ਤਨ ਨੂੰ ਇੱਕ ਐਨਰਜੀ ਦੇਵੇਗਾ। ਫਿਰ ਅਰਜ਼ ਕਰਨਾ, ਇਹਨੂੰ ਤੋਤਾ ਰਟਣ 'ਚ ਨਹੀਂ ਲਿਜਾਣਾ, ਕਿਉਂਕਿ ਅੱਜ ਜਦੋਂ ਨਾਮ ਦੀ ਗੱਲ ਚੱਲਦੀ ਹੈ ਤਾਂ ਜ਼ਿਆਦਾਤਰ ਅਸੀਂ ਲੋਕ ਕਹਿ ਦਿੰਦੇ ਹਾਂ ਜ਼ਬਾਨ ਨਾਲ ਜਪਣ ਦਾ ਕੀ ਲਾਭ। ਅਤੇ ਮੈਂ ਅਕਸਰ ਇੱਕ ਬੇਨਤੀ ਕਰਨਾ ਹੁੰਦਾ ਕਿ ਸਾਡਾ ਸੰਸਾਰ ਨਾਲ ਰਿਸ਼ਤਾ ਹੀ ਸ਼ੁਰੂ ਵਿੱਚ ਜ਼ਬਾਨ ਤੋਂ ਬਣਿਆ ਹੈ। ਜਿਸ ਦਿਨ ਸਾਡਾ ਜਨਮ ਹੋਇਆ, ਉਸ ਦਿਨ ਸਭ ਤੋਂ ਪਹਿਲਾਂ ਸੋਝੀ ਮਾਂ ਦਾ ਦੁੱਧ ਚੁੰਘਣ ਦੀ ਆਈ। ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਪਹਿਲਾ ਪਿਆਰ ਲੱਗਾ ਥਨ ਦੁੱਧ, ਬਾਬਾ ਜੀ ਦੇ ਸ਼ਬਦ ਨੇ। ਬੱਚੇ ਦਾ ਜਨਮ ਹੋਵੇ, ਇੱਕ ਘੰਟੇ ਦੀ ਉਹਦੀ ਉਮਰ ਅਤੇ ਭੁੱਖ ਪੇਟ ਵਿੱਚ ਪੈਦਾ ਹੋ ਜਾਏ, ਉਹਨੂੰ ਮਾਂ ਦਾ ਦੁੱਧ ਚੁੰਘਣ ਦੀ ਜਾਂਚ ਆ ਜਾਂਦੀ ਹੈ। ਪਿਆਰਿਓ, ਜਿਹਦੇ ਅੰਦਰ ਰੱਬ ਨੂੰ ਮਿਲਣ ਦੀ ਭੁੱਖ ਪੈਦਾ ਹੋ ਜਾਏ, ਉਹਨੂੰ ਰੱਬ ਜਪਣ ਦੀ ਜਾਂਚ ਆ ਜਾਂਦੀ ਹੈ। ਜੇ ਭੁੱਖ ਹੀ ਕੋਈ ਨਹੀਂ, ਭੁੱਖ ਤੋਂ ਬਿਨਾਂ ਬੰਦਾ ਇਲਤਾ ਕਰਦਾ, ਜੇ ਜਿਹਨੂੰ ਭੁੱਖ ਲੱਗ ਜਾਏ ਉਹਨੂੰ ਤਾਂ ਥਾਲੀ ਵੀ ਕੋਈ ਨਹੀਂ ਸੁੱਝਦੀ। ਮੈਂ ਬੇਨਤੀ ਕਰਾਂ, ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਾਂਗੇ, ਜਾਪ ਕਰਾਂਗੇ, ਇਹ ਸ਼ਬਦ ਸਾਡੇ ਤਨ ਵਿੱਚ ਜਾਏਗਾ ਕਿਵੇਂ? ਦੇਖੋ, ਹਰ ਸ਼ਬਦ ਜੋ ਕੁਝ ਜ਼ਬਾਨ ਤੋਂ ਬੋਲਦੇ ਹਾਂ ਉਹ ਸਾਡੀ ਬੋਡੀ 'ਤੇ ਅਸਰ ਕਰਦਾ। ਕ੍ਰੋਧ ਵਿੱਚ ਆ ਕੇ ਭੈੜੇ ਸ਼ਬਦ ਬੋਲੋ ਅਤੇ ਜਿਹਨੂੰ ਬੋਲਦੇ ਹਾਂ ਉਹ ਤਾਂ ਤਪਦਾ ਹੀ ਹੈ, ਅਤੇ ਜਿਹੜਾ ਬੋਲਦਾ ਉਹਦਾ ਅੰਦਰ ਕਿਹੜਾ ਸ਼ਾਂਤ ਹੁੰਦਾ ਹੈ? ਜਿਹਨੇ ਬੋਲਿਆ ਉਹਦੇ ਅੰਦਰ ਨੂੰ ਵੀ ਅੱਗ ਨੇ, ਈਰਖਾ ਨੇ, ਤਪਸ਼ ਨੇ ਘੇਰ ਲਿਆ। ਜਦੋਂ ਕਿਸੇ ਦੀ ਜ਼ਬਾਨ 'ਤੇ ਵਾਹਿਗੁਰੂ ਸ਼ਬਦ ਆਏਗਾ, ਇਹਦੇ ਅਰਥ ਕੀ ਨੇ? ਵਾਹਿਗੁਰੂ, ਅੱਜ ਗੁਰਮੁਖ ਕਹਿ ਰਹੇ ਸਨ ਕਿ ਕੋਈ ਪੁੱਛ ਰਿਹਾ ਸੀ ਵਾਹਿਗੁਰੂ ਦੇ ਅਰਥ ਕੀ ਨੇ, ਅਤੇ ਵਾਹ ਦਾ ਅਰਥ ਹੈ ਅਸਚਰਜ, ਵਾਹ ਦਾ ਅਰਥ ਹੈ ਵਿਸਮਾਦ, ਅਤੇ ਅੱਗੇ ਹੈ ਸ਼ਬਦ ਗੁਰੂ। ਗੁਰੂ ਦਾ ਅਰਥ ਅਸੀਂ ਉਦਣ ਕੀਤਾ ਸੀ, ਗੋ ਦਾ ਅਰਥ ਹੈ ਹਨੇਰਾ ਅਤੇ ਰੂਹ ਦਾ ਅਰਥ ਹੈ ਚਾਨਣ। ਇਹਦਾ ਅਰਥ ਹੈ ਅੰਧਕਾਰ ਵਿੱਚ ਪ੍ਰਕਾਸ਼ ਕਰਨ ਵਾਲਿਆ ਤੂੰ ਅਸਚਰਜ ਹੈ। ਵਾਹ ਦਾ ਅਰਥ ਹੈ ਸ਼ਾਬਾਸ਼, ਦੇਖੇ ਅੰਦਰ ਦੇ ਖਨੇਰੇ ਨੂੰ ਮਿਟਾਉਣ ਵਾਲੇ, ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਪ੍ਰਭੂ, ਇਹ ਸਤਿਗੁਰੂ ਸ਼ਾਬਾਸ਼ ਤੈਨੂੰ ਜਿਹਨੇ ਸਾਡੇ ਅੰਦਰ ਦਾ ਅਗਿਆਨਤਾ ਦਾ ਖਨੇਰਾ ਕਰ ਦਿੱਤਾ। ਇਹ ਤਾਂ ਅਰਥ ਨੇ ਕਥਾਵਾਚਕਾਂ ਵਾਲੇ, ਪਰ ਗੁਰਮੁਖੋ ਅਸਲੀ ਅਰਥ ਉਦੋਂ ਜ਼ਿੰਦਗੀ 'ਚ ਪ੍ਰਗਟ ਹੁੰਦੇ ਨੇ ਜਦੋਂ ਸ਼ਬਦ ਅੰਦਰ ਰਚ ਜਾਏ, ਜਦੋਂ ਸ਼ਬਦ ਅੰਦਰ ਪ੍ਰਵੇਸ਼ ਕਰੇ। ਹਜ਼ੂਰ ਕਹਿੰਦੇ ਨੇ ਜਦੋਂ ਤੂੰ ਰਸਨਾ ਨਾਲ ਜਪੇਗਾ, ਅਤੇ ਆਪਾਂ ਕਹਿੰਦੇ ਹਾਂ ਜੀ ਜ਼ਬਾਨ ਨਾਲ ਜਪਿਆ ਕੀ ਹੁੰਦਾ, ਅਤੇ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਕਿ 10 ਮਿੰਟ ਰੋਟੀ ਖਾਈ ਦੀ ਹੈ ਦੰਦਾਂ ਨਾਲ ਚਬਾ ਕੇ, ਅਤੇ ਸਾਡੀ ਜੀਭ ਰਸ ਲੈਂਦੀ ਏ। ਜੇ 10 ਮਿੰਟ ਦਾ ਖਾਧਾ ਹੋਇਆ ਭੋਜਨ 24 ਘੰਟੇ ਤਨ ਨੂੰ ਐਨਰਜੀ ਦੇ ਸਕਦਾ, ਅਤੇ ਗੁਰਮੁਖੋ 10 ਮਿੰਟ ਟੇਕ ਕੇ ਜਪਿਆ ਹੋਇਆ ਨਾਮ ਇਸ ਸਰੀਰ ਦੇ ਛੱਡਣ ਤੋਂ ਬਾਅਦ ਵੀ ਆਤਮਾ ਦਾ ਸਾਥ ਦਿੰਦਾ। ਇਹ ਹੈ ਜ਼ਬਾਨ ਦੀ ਸਾਰੀ ਖੇਡ। ਫਿਰ ਬੇਨਤੀ ਕਰਾਂ ਕਿ ਦੇਖੋ ਬਾਣੀ 'ਚ ਬੜੀ ਵਾਰੀ ਆਇਆ ਸ਼ਬਦ ਦੀ ਸ਼ੁਰੂਆਤ ਰਸਨਾ ਤੋਂ ਹੋਵੇਗੀ। ਰਸਨਾ ਜਪੀਐ ਏਕ ਨਾਮ, ਇਆਂ ਸੁੱਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ। ਜਾਂ ਸਤਿਗੁਰੂ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਇਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕੈ ਧਾਮ। ਅਭਿਆਸ ਸ਼ੁਰੂ ਕਰੀਏ। ਮੈਂ ਕਈ ਵਾਰੀ ਅਰਜ਼ ਕਰਨਾ, ਮੰਨ ਲਓ ਤੁਹਾਡੇ ਕੋਲ ਬੈਠਣ ਦਾ ਵਕਤ ਨਹੀਂ, ਤੁਸੀਂ ਬਿਜੀ ਬਹੁਤ ਹੋ, ਜੇ ਆਪਾਂ ਗੱਡੀ 'ਚ ਸਫ਼ਰ ਕਰਨੇ ਹਾਂ ਅਤੇ ਜਿਸ ਟ੍ਰੇਨ 'ਚ ਜਿਸ ਹਵਾਈ ਜਹਾਜ਼ 'ਚ ਮੰਨ ਲਓ ਕੋਈ ਸਫ਼ਰ ਕਰਦਾ, ਜਾਂ ਰੋਡ 'ਤੇ ਸਫ਼ਰ ਕਰਨੇ ਹਾਂ, ਅਤੇ ਆਪਣੀ ਗੱਡੀ ਵਿੱਚ ਬੈਠੇ ਹੋਏ ਵੀ ਜੇ ਕਿਤੇ ਵਾਹਿਗੁਰੂ ਸ਼ਬਦ ਕੁਝ ਸਮੇਂ ਲਈ ਜਪੋ, ਸੱਚ ਇਵੇਂ ਭਰੋਸਾ ਕਰਿਓ ਗੁਰੂ ਦੇ ਬਚਨ ਮੈਂ ਕਹਿ ਰਿਹਾ, ਕੁਝ ਦਿਨਾਂ ਤੋਂ ਬਾਅਦ ਉਸ ਗੱਡੀ ਦੇ ਅੰਦਰ ਵੀ ਇਹੋ ਜਿਹੀ ਵਾਈਬਰੇਸ਼ਨ ਕੰਮ ਕਰਨ ਲੱਗ ਪਏਗੀ, ਤੁਹਾਡਾ ਜਪਿਆ ਹੋਇਆ ਉੱਥੇ ਇੰਨਾ ਕੁ ਅਸਰ ਕਰੇਗਾ ਜਦੋਂ ਗੱਡੀ ਵਿੱਚ ਬੈਠੋਗੇ ਅੰਦਰ ਨਾਮ ਜਪਣ ਦਾ ਚਾਹ ਪੈਦਾ ਹੋ ਜਾਏ। ਇੱਕ ਕਮਰੇ 'ਚ ਅਸੀਂ ਅਖੰਡ ਪਾਠ ਸਾਹਿਬ ਕਰਨੇ, ਹਾਂ ਅਖੰਡ ਪਾਠ ਉਹ ਨਾ ਹੋਵੇ ਕਿ ਰਖਾ ਦਿੱਤਾ ਪਾਠੀ ਸਿੱਖਾਂ ਨੇ ਕਰ ਦਿੱਤਾ ਹੁਕਮਨਾਮਾ, ਘਰ ਚਲਾ ਜਾਣਾ ਅਤੇ ਰੁਪਈਆ ਵੱਧ ਹੋਵੇ ਜੀ, ਹਰ ਮਹੀਨੇ ਕਰਾ ਲੈਂਦੇ ਹਾਂ ਜੀ, ਅਸੀਂ ਤਾਂ ਹਰ ਹਫ਼ਤੇ ਹੀ ਕਰਾਉਂਦੇ ਹਾਂ। ਅਤੇ ਮੈਂ ਬੇਨਤੀ ਕਰਾਂ ਭਾਵੇਂ ਹਰ ਰੋਜ਼ ਹੀ ਰਖਾਈ ਰੱਖੀਏ, ਜਿੰਨੀ ਦੇਰ ਤੱਕ ਆਪਾਂ ਖੁਦ ਬਾਣੀ ਦੇ ਨੇੜੇ ਨਹੀਂ ਜਾਵਾਂਗੇ ਅੰਦਰ ਪ੍ਰਗਾਸ਼ ਕਿਵੇਂ ਹੋਵੇ। ਧਰਮ ਪ੍ਰੈਕਟੀਕਲ ਹੈ, ਧਰਮ ਜੀਵਨ ਜਾਂਚ ਹੈ, ਬਾਣੀ ਜੰਤਰ ਮੰਤਰ ਨਹੀਂ, ਬਾਣੀ ਜਾਦੂ ਟੂਣਾ ਨਹੀਂ। ਸੱਚ ਇਵੇਂ ਜਿੱਥੇ ਬਾਣੀ ਦਾ ਸ਼ਬਦ ਪ੍ਰਕਾਸ਼ ਕਰ ਜਾਏ ਉੱਥੇ ਜਾਦੂ ਟੂਣੇ ਵੀ ਥੱਲੇ ਡਿੱਗ ਪੈਂਦੇ ਹੁੰਦੇ। ਸਿਰਫ ਮੇਰੀ ਇੱਕ ਬੇਨਤੀ ਹੈ, ਸ਼ਬਦ ਅਖੰਡ ਪਾਠ ਸਾਹਿਬ ਰਖਾਨੇ, ਨਿਰੰਤਰ ਬੋਲ ਕੇ ਪਾਠ ਕੀਤਾ ਗੁਰਸਿੱਖਾਂ ਨੇ। ਗੁਰੂ ਸਾਹਿਬ ਦਾ ਸਵਰੂਪ ਅਸੀਂ ਗੁਰਦੁਆਰਾ ਸਾਹਿਬ ਛੱਡ ਆਈਏ, ਉਸ ਤੋਂ ਬਾਅਦ ਦੂਜੇ ਦਿਨ ਉਸੇ ਕਮਰੇ ਨੂੰ ਖੋਲ੍ਹੋ ਅਤੇ ਆਪ ਨੂੰ ਮਹਿਸੂਸ ਹੋਵੇਗਾ ਉਸ ਕਮਰੇ ਅੰਦਰ ਕਿੰਨੀ ਕੁ ਸ਼ਾਂਤੀ ਹੈ। ਜੇ ਇੱਕ ਬਾਹਰ ਦੇ ਕਮਰੇ ਵਿੱਚ, ਬਾਹਰ ਦੀ ਗਰਾਊਂਡ ਵਿੱਚ, ਬਾਹਰ ਦੇ ਤੰਬੂ ਵਿੱਚ ਬਾਣੀ ਬੋਲੀ ਜਾਏ ਤਾਂ ਜ਼ਮੀਨ 'ਤੇ ਸ਼ਾਂਤੀ ਪੈਦਾ ਹੋ ਜਾਂਦੀ ਹੈ। ਅਤੇ ਜਿਸ ਬੰਦੇ ਦੇ ਮੂੰਹ ਵਿੱਚੋਂ ਰੋਜ਼ ਗੁਰੂ ਦਾ ਸ਼ਬਦ ਨਿਕਲੇਗਾ ਉਸ ਬੰਦੇ ਦੇ ਅੰਦਰ ਪੀਸ ਆਫ ਮਾਇੰਡ, ਕਿੰਨੀ ਮਨ ਦੀ ਸ਼ਾਂਤੀ ਬਣੇ। ਮੈਂ ਅਰਜ਼ ਕਰਾਂ ਸ਼ਬਦ, ਫਿਰ ਗੁਰੂ ਨੇ ਇਸ ਨੂੰ ਗੁਰਬਾਣੀ ਕਿਹਾ। ਹਜ਼ੂਰ ਕਹਿੰਦੇ ਨੇ ਉਹ ਗੁਰਮੁਖਾ ਤੇਰਾ ਅੰਦਰ ਸ਼ਬਦ ਨੇ ਸਵਾਰ ਦਿੱਤਾ, ਤੈਨੂੰ ਸ਼ਬਦ ਨੇ ਪਰਮਾਤਮਾ ਵਿੱਚ ਅਭੇਦ ਕੀਤਾ ਹੈ।
ਨਾਨਕ ਸਾ ਧਨ ਮੇਲ ਲਈ ਫਿਰ ਆਪੇ,
ਕਹਿੰਦੇ ਨੇ ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਨੇ ਆਪੇ ਮਿਲਾ ਲਿਆ। ਅਖਰੀ ਅਰਥ ਕਰਾਂਗੇ, ਉਹ ਜੀਵ ਇਸਤਰੀ ਜਿਹੜੀ ਪ੍ਰਭੂ ਦੇ ਦਰ ਤੇ ਝੁਕੀ ਸ਼ਬਦ ਕਮਾਇਆ, ਉਹਨੂੰ ਪਰਮਾਤਮਾ ਨੇ ਆਪ ਮਿਲਾਇਆ ਹੈ।
ਸੱਚੇ ਸਾਹਸ ਵਾਰੀ,
ਸੱਚੇ ਸ਼ਾਹ ਦਾ ਅਰਥ ਹੈ ਪਰਮਾਤਮਾ। ਪਰਮਾਤਮਾ ਨੇ ਉਸ ਮਨੁੱਖ ਦੀ ਜ਼ਿੰਦਗੀ ਨੂੰ ਆਪ ਸਵਾਰਿਆ ਹੈ।
ਨਿਰਗੁਣਵੰਤੜੀਏ ਫਿਰ ਦੇਖ ਹਜ਼ੂਰੇ ਰਾਮ,
ਹੁਣ ਸ਼ਬਦ ਆਇਆ ਨਿਰਗੁਣਵੰਤੜੀਏ। ਇਹ ਸ਼ਬਦ ਦੇ ਅਰਥ ਨੇ ਗੁਣਾਂ ਤੋਂ ਸੱਖਣਾ ਮਨੁੱਖ, ਨਿਰਗੁਣਵੰਤੜੀਏ ਜਿਹਦੇ ਕੋਲ ਗੁਣ ਕੋਈ ਨਹੀਂ। ਕਹਿੰਦੇ ਨੇ ਉਹ ਗੁਣਾਂ ਤੋਂ ਸੱਖਣੇ ਇਨਸਾਨ, ਤੂੰ ਪਰਮਾਤਮਾ ਨੂੰ ਕੇਵਲ ਚਾਰ ਦੁਆਰੀ ਤੱਕ ਸੀਮਤ ਨਾ ਕਰ, ਤੂੰ ਜਿੱਥੇ ਵੀ ਜਾਏ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣ। ਹੇ ਜੀਵ, ਕਿਹੜੀ ਥਾਂ ਹੈ ਜਿੱਥੇ ਪਰਮਾਤਮਾ ਤੇਰੇ ਨਾਲ ਨਹੀਂ?
ਗੁਰਮੁਖ ਜਿਨੀ ਰਾਵਿਆ ਮੂਈਏ ਫਿਰ ਰਵ ਰਹਿਆ ਭਾਰ ਪੂਰੇ ਰਾਮ।
ਗੁਰਮੁਖ ਜਿਨੀ ਰਾਵਿਆ ਮੂਈਏ, ਇੱਥੇ ਵੀ ਮੂਈਏ ਸ਼ਬਦ ਆਇਆ। ਪਹਿਲੇ ਮੂਈਏ ਦੇ ਅਰਥ ਕੀਤੇ ਸਨ ਕਿ ਜਿਹੜੀ ਸੰਸਾਰ ਵੱਲੋਂ ਵਾਸ਼ਨਾ ਵੱਲੋਂ ਮਰ ਚੁੱਕੀ ਪਰਮਾਤਮਾ ਨਾਲ ਜੁੜ ਗਈ, ਇੱਥੇ ਮੂਹੇ ਦੇ ਅਰਥ ਕਰਾਂਗੇ ਜਿਹੜਾ ਰੱਬ ਵੱਲੋਂ ਮਰਿਆ ਪਿਆ ਅਤੇ ਸੰਸਾਰ ਵਿੱਚ ਖਚਦ ਗਿਆ। ਹਜ਼ੂਰ ਕਹਿੰਦੇ ਨੇ ਕਿ ਗੁਰਮੁਖ ਜਿੰਨੀ ਰਾਵਿਆ ਮੂਹੇ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਨੂੰ ਪਾ ਲਿਆ, ਮਾਣ ਲਿਆ, ਉਹਨਾਂ ਨੇ ਸਾਰੀਆਂ ਥਾਵਾਂ ਤੇ ਪਰਮਾਤਮਾ ਨੂੰ ਰਮਿਆ ਦੇਖਿਆ। ਇੱਕ ਅਰਜ਼ ਮੈਂ ਇੱਥੇ ਫਿਰ ਕਰ ਦਿਆਂਗਾ, ਗੁਰਮਤ ਦੇ ਸਿਧਾਂਤ ਅਨੁਸਾਰ ਪਰਮਾਤਮਾ ਇੱਕ ਜਗ੍ਹਾ ਤੇ ਨਹੀਂ ਕੇਵਲ ਬੈਠਾ, ਤੇ ਗੁਰਮਤ ਦੇ ਸੰਸਾਬ ਅਨੁਸਾਰ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਰਮਾਤਮਾ ਦਾ ਵਜੂਦ ਨਹੀਂ। ਸਤਿਗੁਰੂ ਨੇ ਇਹੀ ਤਾਂ ਸ਼ਬਦ, ਅਸੀਂ ਬੜੇ ਪਿਆਰ ਨਾਲ ਜਦੋਂ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਂਦਾ ਸਾਰੇ ਸੁਣਾਉਂਦੇ ਕਿ ਮਹਾਰਾਜ ਜੀ ਨੇ ਕਿਹਾ ਮੇਰੀਆਂ ਲੱਤਾਂ ਉੱਧਰ ਕਰ ਜਿੱਥੇ ਰੱਬ ਦਾ ਘਰ ਨਹੀਂ, ਅਤੇ ਗੁਰਮੁਖੋ ਚੇਤੇ ਰੱਖਿਓ। ਅਸੀਂ ਵੀ ਕਹਿੰਦੇ ਹਾਂ ਭੱਜ ਕੇ ਵੜ ਗੁਰਦੁਆਰੇ ਸਹੁੰ ਚੁੱਕ। ਮੈਂ ਅਰਜ਼ ਕਰਾਂ ਕਿ ਸਿੱਖ ਨੂੰ ਇਹ ਗਿਆਨ ਹੋਣਾ ਚਾਹੀਦਾ, ਕਿਤੇ ਵੀ ਇਨਸਾਨ ਖਲੋਤਾ ਹੋਵੇਗਾ ਕਿਹੜੀ ਜਗ੍ਹਾ ਜਿੱਥੇ ਪਰਮਾਤਮਾ ਦੀ ਆਪਣੀ ਹੋਂਦ ਨਹੀਂ। ਹਰ ਥਾਂ 'ਤੇ ਉਹ ਰਮਿਆ ਹੈ, ਚੰਗੇ ਮੰਦੇ ਵਿੱਚ ਉਹ ਰਮਿਆ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਅਧੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਖਿਆ ਭਰਪੂਰ। ਬਾਬਾ ਜੀ ਨੇ ਕਿਹਾ ਦੇਖ ਕਿ ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੁੱਧ ਮੈਂ ਘੀਆਂ, ਸਾਰੀਆਂ ਲੱਕੜਾਂ ਦੇ ਵਿੱਚ ਅੱਗ ਮੌਜੂਦ ਹੈ, ਹਰ ਦੁੱਧ ਦੇ ਅੰਦਰ ਘਿਓ ਮੌਜੂਦ ਹੈ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆਂ, ਜਿਨ੍ਹਾਂ ਨੂੰ ਤੂੰ ਨੀਵੇਂ ਕਹਿ ਰਿਹਾ ਉੱਚੇ ਕਹਿ ਰਿਹਾ, ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਸਮਾਈ ਹੈ। ਪਰ ਇਹ ਤਾਂ ਸਮਝ ਪਏਗੀ, ਦੂਜੇ ਵਿੱਚੋਂ ਤਾਂ ਦਿਸੇ ਜੇ ਆਪਣੇ ਵਿੱਚੋਂ ਦਿਸੇ ਤਾਂ, ਅਜੇ ਤਾਂ ਬੰਦੇ ਨੂੰ ਆਪਣੇ 'ਚੋਂ ਨਜ਼ਰ ਨਹੀਂ ਆਉਂਦਾ, ਇਹੀ ਦੇਖੀ ਜਾ ਰਿਹਾ ਵੀ ਤਨ ਬਣਿਆ, ਇਹ ਮਿੱਝ ਹੈ, ਹਾਠ ਹੈ, ਨਹੀਂ। ਸਤਿਗੁਰੂ ਕਹਿੰਦੇ ਜਿਹਨੂੰ ਅੰਦਰੋਂ ਦਿਸ ਪਵੇ, ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ ਕਿ ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਜੇ ਤੇਰਾ ਦਿਲ ਸਿਆਣਾ ਬਣ ਗਿਆ ਵੇਖਣ ਵਾਲਾ, ਤੇ ਚੇਤੇ ਰੱਖੀ ਪਰਮਾਤਮਾ ਤੇਰੇ ਅੰਦਰ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਚਸ਼ਮਾ ਕਰ ਬੀਨਾ ਵਿਵਾਦ ਹਰ ਤਰਫ ਦੀਦਾਰ ਹਸਤ, ਜੇ ਅੱਖਾਂ ਦੇ ਅਗਿਆਨਤਾ ਦੇ ਪਰਦੇ ਲੈ ਗਏ, ਕਿਹੜੀ ਥਾਂ ਜਿੱਥੇ ਤੇਰਾ ਗੁਰੂ ਨਹੀਂ ਬੈਠਾ। ਫਿਰ ਇੱਥੇ ਇੱਕ ਅਰਜ਼ ਕਰਾਂ, ਅਨੰਦਪੁਰ ਦਾ ਜੰਗ ਹੁੰਦਾ, ਸਾਰੇ ਲੜਦੇ ਪਏ ਨੇ, ਪਰ ਇੱਕ ਤਾਂ ਆਪਣੇ ਮੋਢੇ 'ਤੇ ਮਸ਼ਕ ਪਾ ਕੇ ਅਤੇ ਚਿੱਟਾ ਕੱਪੜਾ ਬੰਨ ਕੇ, ਜਦੋਂ ਕੋਈ ਜ਼ਖਮੀ ਹੋਇਆ ਆਵਾਜ਼ ਦੇ ਕੇ ਕਹਿੰਦਾ ਖਾਏ ਪਾਣੀ, ਦੌੜ ਕੇ ਉਹਦੇ ਮੂੰਹ ਨੂੰ ਹੱਥ ਲਾਉਂਦਾ ਅਤੇ ਆਪਣੀ ਮਸ਼ਕ ਵਿੱਚੋਂ ਪਾਣੀ ਉਹਨੂੰ ਪਿਆ ਦਿੰਦਾ ਹੈ। ਭਾਈ ਕਨਈਆ ਸਾਹਿਬ ਜੀ, ਜੇ ਹਜ਼ੂਰ ਦੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਮਹਾਰਾਜ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ, ਭਾਈ ਕਨਈਆ ਸਾਹਿਬ ਨੂੰ ਬੁਲਾਇਆ ਜਾਂਦਾ ਅਤੇ ਹਜ਼ੂਰ ਪੁੱਛਦੇ ਨੇ ਕਿ ਇਹ ਸਿੱਖ ਕਹਿ ਰਹੇ ਨੇ ਕਿ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਹੋ, ਅਸੀਂ ਦੁਸ਼ਮਣ ਮਾਰ ਰਹੇ ਹਾਂ, ਇਹ ਦੁਸ਼ਮਣ ਜਿੰਦੇ ਕਰ ਰਿਹਾ ਹੈ। ਅਤੇ ਉੱਥੇ ਭਾਈ ਸਾਹਿਬ ਕਹਿੰਦੇ ਨੇ ਮਾਲਕ ਜੀ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ, ਸੱਚ ਇਹ ਵੇ ਜਦੋਂ ਪਾਣੀ ਦੀ ਆਵਾਜ਼ ਕੋਈ ਦਿੰਦਾ, ਉਸ ਆਵਾਜ਼ ਵਿੱਚੋਂ ਮੈਨੂੰ ਕਲਗੀ ਵਾਲਿਆ ਤੇਰੀ ਆਵਾਜ਼ ਸੁਣਾਈ ਦਿੰਦੀ। ਇਹ ਹੈ ਅਵਸਥਾ। ਪਰ ਅੱਜ ਜੇ ਕਿਸੇ 'ਤੇ ਆ ਜਾ, ਆਪਣਾ ਬਖਸ਼ਣਾ ਕੋਈ ਨਹੀਂ ਜੀ ਅਸਾਂ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਕਨਈਆ ਸਾਹਿਬ ਨੂੰ ਪੱਟੀ ਦੇ ਗਿਆ, ਮਲਮ ਦੇ ਗਿਆ ਵੀ ਕੋਈ ਨਹੀਂ ਲਾਈ ਜਾਈ, ਅਤੇ ਜੇ ਅੱਜ ਕੋਈ ਮਿਲ ਜਾਏ ਉਹਨੂੰ ਆਪਾਂ ਤਾਂ ਬਾਹਰ ਨਹੀਂ ਨਿਕਲ ਦੇਣਾ, ਉਹਦੇ ਕਰ ਦਿਆਂਗੇ ਟੁਕੜੇ। ਖਿਮਾ ਕਰਿਓ, ਅਸੀਂ ਗੱਲਾਂ ਕਰਦੇ ਹਾਂ, ਜਦੋਂ ਪ੍ਰੈਕਟੀਕਲ ਤੌਰ 'ਤੇ ਵਾਪਰੇ ਉਹਨੂੰ ਅਸੀਂ ਸਵੀਕਾਰ ਕਰਨ ਨੂੰ ਤਿਆਰ ਨੇ। ਭਾਈ ਕਨਈਆ ਸਾਹਿਬ ਦੁਸ਼ਮਣ ਦੇ ਮੂੰਹ ਨੂੰ ਹੱਥ ਲਾ ਕੇ ਪਾਣੀ ਪਿਆਉਂਦੇ ਨੇ, ਅਤੇ ਕੀ ਉਹਨਾਂ ਸਾਰਿਆਂ 'ਚ ਉਹਨੂੰ ਲੱਖਿਆ ਨਹੀਂ, ਜਾਣਿਆ ਨਹੀਂ? ਭਾਈ ਸਾਹਿਬ, ਭਾਈ ਵੀਰ ਸਿੰਘ ਉਹਨਾਂ ਨੇ, ਭਾਈ ਕਨਈਆ ਸਾਹਿਬ ਨੇ ਜੋ ਗੁਰਦੇਵ ਨੂੰ ਸ਼ਬਦ ਕਹੇ, ਉਹਨੂੰ ਆਪਣੀ ਕਾਵਿ ਰਚਨਾ ਵਿੱਚ, ਕਵਿਤਾ ਵਿੱਚ ਕਿਹਾ ਹੈ ਕਿ ਭਾਈ ਕਨਈਆ ਸਾਹਿਬ ਕਹਿੰਦੇ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਮੈਂ ਕਿਸੇ ਹੋਰ ਨੂੰ ਪਾਣੀ ਨਹੀਂ ਪਿਆਇਆ, ਤੂੰ ਹੀ ਤਾਂ ਸੈਂ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭਨੀ ਦਿਸ ਆਈ, ਹੱਸੇ ਧੰਨ ਗੁਰੂ ਗੋਬਿੰਦ ਸਿੰਘ, ਹੱਸੇ ਅਤੇ ਗੱਲ ਲਾਇਆ ਪਿਆਰਾ, ਡੱਬੀ ਖੱਤ ਪੜਾਈ, ਕਹਿਣ ਲੱਗੇ ਪਾਣੀ ਨਾਲ ਮਲਣ ਦੀ ਲੱਖੀ ਲੋੜ ਪਈ ਤੇ ਲਾਈ। ਮੈਂ ਅਰਜ਼ ਕਰਾਂ, ਜਦੋਂ ਕਿਸੇ ਦੇ ਅੰਦਰ ਸ਼ਬਦ ਵਾਪਰੇ, ਉਹਨੂੰ ਅੰਦਰ ਬਾਹਰ ਹਰ ਥਾਂ 'ਤੇ ਪਰਿਪੂਰਨ ਪਰਮਾਤਮਾ ਹੀ ਦਿਸਦਾ ਹੈ।
ਫਿਰ ਰਵ ਰਹਿਆ ਭਰ ਪੂਰੇ ਵੇਖ ਹਜੂਰੇ,
ਕੋਈ ਇਨਸਾਨ ਕਿਹੜੀ ਥਾਂ ਹੈ ਜਿੱਥੇ ਪਰਮਾਤਮਾ ਪਤੀ ਨਹੀਂ? ਤੂੰ ਆਪਣੇ ਅੰਦਰੋਂ ਅਗਿਆਨਤਾ ਦਾ ਭਰਮ ਕੱਟ, ਹਰ ਥਾਂ ਤੇ ਉਹਦੀ ਹਜ਼ੂਰੀ ਮਾਣ।
ਜੁਗ ਜੁਗ ਏਕੋ ਜਾਤਾ,
ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ ਹਰ ਇੱਕ ਯੁੱਗ ਵਿੱਚ ਉਹਨਾਂ ਇੱਕ ਸਾਈਂ ਨੂੰ ਜਾਣਿਆ। ਇਹਨੂੰ ਥੋੜ੍ਹਾ ਜਿਹਾ ਫਿਰ ਸਮਝਿਓ ਕਿ ਪਰਮਾਤਮਾ ਯੁੱਗਾਂ ਯੁੱਗਾਂ ਤੋਂ ਇੱਕ ਹੈ। ਇਹ ਨਹੀਂ ਕਿ ਉਹ ਚੇਂਜੇਬਲ, ਉਹ ਚੇਂਜ ਹੁੰਦਾ ਪਿਆ ਹੈ। ਜਿਹੜੀ ਕਿਰਪਾ ਸਤਿਯੁਗ 'ਚ ਕਰਦਾ ਸੀ ਉਹ ਕਲਯੁੱਗ 'ਚ ਵੀ ਕਰ ਰਿਹਾ ਹੈ। ਜਿਹੜੀ ਭਗਤੀ ਉਦੋਂ ਭਗਤਾਂ ਨੇ ਕੀਤੀ ਉਹ ਅੱਜ ਵੀ ਕਰਦੇ ਪਏ ਨੇ। ਯੁੱਗ ਚੇਂਜ ਹੁੰਦੇ ਨੇ ਪਰ ਪਰਮਾਤਮਾ ਚੇਂਜ ਨਹੀਂ ਹੋਣਾ। ਹਰ ਇੱਕ ਯੁੱਗ ਦੇ ਅੰਦਰ ਉਹ ਮੌਜੂਦ ਹੈ। ਤਾਂ ਹੀ ਤਾਂ ਸਤਿਗੁਰੂ ਨੇ ਕਿਹਾ ਆਦੇਸ਼ ਦਿਸੈ ਆਦੇਸ਼, ਆਦ ਅਨੀਲ, ਅਨਾਦ ਅਨਾਤ, ਯੁੱਗ ਯੁੱਗ ਏਕੋ ਵੇਸ। ਹਰ ਇੱਕ ਯੁੱਗ ਦੇ ਅੰਦਰ ਉਹਦਾ ਆਪਣਾ ਵੇਸ ਹੈ ਤੇ ਹਰ ਥਾਂ ਤੇ ਉਹ ਆਪ ਮੌਜੂਦ ਹੈ।
ਧਨ ਬਾਲੀ ਭੋਲੀ ਫਿਰ ਸਹਿਜ ਰਾਵੈ।
ਧਨ ਬਾਲੀ ਭੋਲੀ, ਧਿਆਨ ਦਿਆ ਜੇ, ਬਾਲੀ ਭੋਲੀ ਦਾ ਅਰਥ ਜਿਹਦੇ ਅੰਦਰ ਕਪਟ ਕੋਈ ਨਹੀਂ, ਭੋਲਾਪਨ। ਕਹਿੰਦੇ ਜਿੰਨਾ ਤੂੰ ਚਲਾਕ ਬਣੇਗਾ, ਚਲਾਕੀ ਨਾਲ ਰੱਬ ਨਹੀਂ ਮਿਲਦਾ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਸ਼ਾਇਦ ਪਰਸੋਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਉਹਨਾਂ ਮਹਾਂਪੁਰਖਾਂ ਭਗਤਾਂ ਦੀ ਏ ਜਿਨ੍ਹਾਂ ਨੂੰ ਉੱਚੀ ਜ਼ਾਤ ਵਾਲਿਆਂ ਨੇ ਪੜ੍ਹਨ ਦਾ ਅਧਿਕਾਰ ਵੀ ਨਹੀਂ ਸੀ ਦਿੱਤਾ। ਮੱਧ ਯੁੱਗ ਨੂੰ ਪੜ੍ਹੋ, ਮੈਂ ਕਿਸੇ 'ਤੇ ਕਟਾਕਸ਼ ਨਹੀਂ। ਕਬੀਰ ਸਾਹਿਬ ਨੂੰ ਕੋਈ ਹੱਕ ਨਹੀਂ ਉਹ ਤਲੀਮ ਲੈ ਸਕਣ। ਰਵਿਦਾਸ ਸਾਹਿਬ ਨੂੰ ਕੋਈ ਹੱਕ ਨਹੀਂ ਕਿ ਉਹ ਕਿਤੋਂ ਧਰਮਸ਼ਾਲਾ 'ਚ ਬੈਠ ਕੇ ਕੋਈ ਅਧਿਆਤਮਕ ਗ੍ਰੰਥ ਪੜ੍ਹ ਸਕਣ। ਸੈਣ ਨਾਈ ਨੂੰ ਕੋਈ ਹੱਕ ਨਹੀਂ ਕਿਸੇ ਪੰਡਿਤ ਵਿਦਵਾਨ ਕੋਲ ਬੈਠ ਕੇ ਪੜ੍ਹ ਸਕੇ। ਪਰ ਸੱਚ ਇਵੇਂ ਬਨਾਰਸ ਵਿੱਚ ਕਿੰਨੇ ਵਿਦਵਾਨ ਪੰਡਿਤ ਸਨ, ਚੇਤੇ ਰੱਖਿਓ, ਉਹਨਾਂ ਦਾ ਨਾਮੋ ਨਿਸ਼ਾਨ ਕਿਸੇ ਨੂੰ ਯਾਦ ਨਹੀਂ। ਪਰ ਜਿਨ੍ਹਾਂ ਨੇ ਭੋਲੇ ਬਣ ਕੇ ਅੰਦਰ ਛਲ ਤੋਂ ਰਹਿਤ, ਕਪਟ ਤੋਂ ਰਹਿਤ ਪਰਮਾਤਮਾ ਦੀ ਭਗਤੀ ਕੀਤੀ, ਉਹ ਭਗਤ ਸਦੀਵ ਕਾਲ ਲਈ ਜੁਗੋ ਜੁਗ ਅਟਲ ਹੋ ਗਏ, ਕਿਉਂਕਿ ਉਹਨਾਂ ਅੰਦਰ ਪਰਮਾਤਮਾ ਵਾਪਰਿਆ। ਅਤੇ ਇਹ ਵੀ ਸੱਚਾਈ ਹੈ, ਜਿੱਥੇ ਲੋਕ ਜ਼ਿਆਦਾ ਧੱਕਾ ਕਰਦੇ ਨੇ ਰੱਬ ਦੀ ਕਿਰਪਾ ਵੀ ਉੱਥੇ ਵਰਸਣ ਲੱਗ ਪੈਂਦੀ ਹੈ। ਬਾਬੇ ਨਾਨਕ ਨੇ ਆਪਣੀ ਬਾਣੀ 'ਚ ਸ਼ਬਦ ਡੰਕੇ ਦੀ ਚੋਟ ਨਾਲ ਕਿਹਾ ਕਿ ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੋਂ ਅਤ ਨੀਚ, ਨਾਨਕ ਤਿੰਨ ਸਹਿ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਜਿਹਦੇ ਅੰਦਰ ਭੋਲਾਪਨ ਆ ਜਾਏਗਾ, ਜਿਹਦੇ ਅੰਦਰ ਭੋਲਾਪਨ ਵਿਖਾਵਾ ਨਾ ਹੋਵੇ, ਕਿਉਂਕਿ ਕਈ ਵਾਰੀ ਅਸੀਂ ਭੋਲੇਪਨ ਦਾ ਬਾਹਰੋਂ ਵਿਖਾਵਾ ਕਰਦੇ ਹਾਂ ਅਤੇ ਅੰਦਰੋਂ ਬਿਲਕੁਲ ਬੰਦਾ ਚਾਤਰ ਹੁੰਦਾ ਹੈ। ਭੋਲੇਪਨ ਦਾ ਅਰਥ ਹੈ ਕਿ ਜਿਹੜਾ ਅੰਦਰ ਅਤੇ ਬਾਹਰ, ਬਾਹਰੋਂ ਅਤੇ ਅੰਦਰੋਂ ਕੇਵਲ ਇੱਕ, ਨਿਰਛਲ ਨੇ, ਕਪਟ, ਇੱਕ ਬੱਚੇ ਦੀ ਤਰ੍ਹਾਂ ਜਿਹਦਾ ਅੰਦਰ ਹੈ। ਜਿਨ੍ਹਾਂ ਨੇ ਚਲਾਕੀਆਂ ਵਰਤੀਆਂ ਕਿ ਚਤੁਰਾਈਆਂ ਨਾਲ ਪ੍ਰਭੂ ਮਿਲ ਗਿਆ। ਆਨੰਦ ਸਾਹਿਬ ਦਾ ਪਾਠ ਕਰਦਿਆਂ ਬਚਨ ਹੁੰਦਾ ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਜਪਜੀ ਸਾਹਿਬ ਦੀ ਆਰੰਭਤਾ ਬਾਬੇ ਨੇ ਕੀਤੀ, ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ, ਨਾ ਤੂੰ ਆਵੈ ਵਸ ਕਿਤੇ ਸਿਆਣਪੈ, ਰੇ ਜਨ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਤੁਰ ਪੁੱਜ ਪਾਈਐ। ਚਲਾਕੀਆਂ ਨਾਲ ਕਿਤੇ ਪਰਮਾਤਮਾ ਮਿਲਦਾ ਦੇਖਿਆ, ਅੰਦਰ ਦਾ ਭੋਲਾਪਨ, ਅੰਦਰ ਕਪਟ ਤੋਂ ਰਹਿਤ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਬਾਲੇ ਭੋਲੇ ਸਨ, ਕੋਈ ਅੰਦਰ ਛਲ ਨਹੀਂ, ਉਹਨਾਂ ਨੇ ਪਰਮਾਤਮਾ ਨੂੰ ਪਾਇਆ ਹੈ।
ਮਿਲਿਆ ਕਰਮ ਵਿਧਾਤਾ,
ਕਰਮ ਵਿਧਾਤਾ ਦਾ ਅਰਥ ਕਰਾਂਗੇ ਕਰਮ ਪ੍ਰਦਾਤਾ, ਕਰਮ ਬਖਸ਼ਾਂ ਦੇਣ ਵਾਲਾ। ਜਿਨ੍ਹਾਂ ਦੇ ਅੰਦਰ ਨਿਰਛਲ ਸਨ ਉਹਨਾਂ ਨੂੰ ਪਰਿਪੂਰਨ ਪਰਮਾਤਮਾ ਮਿਲਿਆ ਹੈ।
ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ,
ਜਿਨ੍ਹਾਂ ਨੇ ਪ੍ਰਭੂ ਦੇ ਨਾਮ ਰਸ ਨੂੰ ਚੱਖਿਆ, ਉਹਨਾਂ ਨੇ ਫਿਰ ਆਪਣੀ ਰਸਨਾ ਤੋਂ ਉਸ ਪਰਮਾਤਮਾ ਦੇ ਸ਼ਬਦ ਨੂੰ ਪ੍ਰੇਮ ਨਾਲ ਬਿਆਨ ਕੀਤਾ ਹੈ।
ਹਰ ਸਰ ਰਹੀ ਭਾਰ ਪੂਰੇ,
ਉਹ ਜੀਵ ਆਤਮਾਵਾਂ ਪਰਮਾਤਮਾ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ।
ਨਾਨਕ ਕਾਮਣ ਸਾ ਫਿਰ ਭਾਵੈ,
ਹਜ਼ੂਰ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ, ਕਾਮਣ ਦਾ ਅਰਥ ਹੈ ਇਸਤਰੀ, ਉਹ ਜੀਵ ਇਸਤਰੀ, ਉਹ ਆਤਮਾ, ਉਹ ਇਨਸਾਨ ਪਰਮਾਤਮਾ ਨੂੰ ਮਾਣਦਾ ਹੈ।
ਸ਼ਬਦ ਰਹਿ ਹਦੂਰੇ,
ਜਿਹੜਾ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ। ਮੈਂ ਅਰਜ਼ ਕਰਾਂ, ਜਿਹੜਾ ਹਜ਼ੂਰੀ ਜਾਣਦਾ ਹੈ ਨਾ, ਉਹ ਗੁਰਦੁਆਰੇ ਤੋਂ ਬਾਹਰ ਵੀ ਹਾਜ਼ਰ ਹੈ ਅਤੇ ਜਿਹਦੇ ਅੰਦਰ ਦੀ ਹਜ਼ੂਰੀ ਨਹੀਂ, ਉਹ ਗੁਰਦੁਆਰੇ ਬੈਠਾ ਹੋਇਆ ਵੀ ਗੈਰ ਹਾਜ਼ਰ ਹੈ। ਸੁਲਤਾਨਪੁਰ ਆ ਹੀ ਹੋਇਆ ਸੀ, ਦੋਨੋਂ ਮਸਜਿਦ ਵਿੱਚ ਨਵਾਬ ਵੀ ਖਲੋਤੇ ਨੇ ਨਵਾਬ ਵੀ ਖਲੋਤਾ ਅਤੇ ਕਾਜ਼ੀ ਵੀ ਖਲੋਤਾ ਹੈ ਅਤੇ ਸਤਿਗੁਰੂ ਖੇਡ ਖੜਾ ਕੇ ਹੱਸੇ ਸਨ ਅਤੇ ਉਹਨਾਂ ਨੇ ਗੱਲ ਕਹੀ ਸੀ ਤੁਸੀਂ ਹੱਸੇ ਕਿਉਂ ਸਾਡੀ ਨਮਾਜ਼ ਕਜ਼ਾ ਕਰਨਾ ਚਾਹੁੰਦੇ ਹੋ ਹਜ਼ੂਰ ਨੇ ਕਿਹਾ ਮੈਂ ਇਸ ਕਰਕੇ ਨਹੀਂ ਹੱਸਿਆ ਕਿ ਨਮਾਜ਼ ਮਾੜੀ ਹੈ ਮੈਂ ਇਸ ਕਰਕੇ ਹੱਸਿਆ ਵਾਂ ਨਮਾਜ਼ ਪੜ੍ਹਨ ਵਾਲਿਓ ਕਿਉਂ ਲੋਕਾਂ ਨੂੰ ਭੁਲੇਖੇ 'ਚ ਪਾਈ ਬੈਠੇ ਹੋ ਤੁਸੀਂ ਉੱਠ ਕੇ ਬੈਠ ਕਰਦੇ ਪਏ ਹੋ ਮਨ ਤੁਹਾਡਾ ਤਾਂ ਬਾਹਰ ਦੌੜਿਆ ਫਿਰਦਾ ਉੱਥੇ ਹਜ਼ੂਰੀ ਦਾ ਸਬਕ ਦਿੱਤਾ ਪਿਆਰਿਓ ਇਕੱਲੇ ਉਹ ਕਾਜ਼ੀ ਅਤੇ ਨਵਾਬ ਲਈ ਨਹੀਂ ਜੇ ਇੱਕ ਨਵਾਬ ਅਤੇ ਕਾਜ਼ੀ ਨਮਾਜ਼ ਪੜ੍ਹਦਿਆਂ ਗੈਰ ਹਾਜ਼ਰ ਨੇ ਅਤੇ ਬਾਬਾ ਜੀ ਵੇਖ ਕੇ ਮੁਸਕਰਾਉਂਦੇ ਨੇ ਅਤੇ ਜਿਹੜਾ ਬੰਦਾ ਸੁਖਮਣੀ ਸਾਹਿਬ ਦਾ ਗੁਟਕਾ ਪਕੜ ਕੇ ਦੁਸ਼ਮਣਾਂ ਦਾ ਚੇਤਾ ਕਰੀ ਜਾਂਦਾ ਉਹ ਕਿਹੜਾ ਹਾਜ਼ਰ ਹੈ ਹਜ਼ੂਰੀ ਸ਼ਬਦ ਦੇ ਹਜ਼ੂਰੀ ਵਿੱਚ ਵਸਣਾ ਜਿੱਥੇ ਮੰਨ ਲਓ ਕਿ ਸ਼ਬਦ ਅਸੀਂ ਬਚਨ ਜਪਜੀ ਸਾਹਿਬ ਪੜ੍ਹਨੇ ਜਿਹੜੀ ਪੌੜੀ ਲੱਗੇ ਵੀ ਮੇਰੀ ਗੈਰ ਹਾਜ਼ਰੀ 'ਚ ਮੈਂ ਪੜ੍ਹ ਗਿਆ ਵਾਂ ਮੈਂ ਹਾਜ਼ਰ ਨਹੀਂ ਸੀ ਉਸ ਪੌੜੀ ਨੂੰ ਦੁਬਾਰਾ ਵੀ ਪੜ੍ਹਿਆ ਜਾਏ ਕੋਈ ਹਰਜ਼ ਨਹੀਂ ਕਿਉਂਕਿ ਘੱਟੋ ਘੱਟ ਸ਼ਬਦ ਕਰਕੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਏ ਹਜ਼ੂਰ ਮਹਾਰਾਜ ਕਹਿੰਦੇ ਨੇ ਕਿ ਦੇਖ ਉਹ ਸੁਹਾਗ ਵਾਲੀਆਂ ਜਿਨ੍ਹਾਂ ਨੇ ਸ਼ਬਦ ਰਾਹੀਂ ਪਰਮਾਤਮਾ ਦੀ ਹਜ਼ੂਰੀ ਮਾਣੀ ਹੈ
ਸੁਹਾਗਣੀ ਜਾਏ ਪੁੱਛੋ ਮੂਈਏ
ਕਹਿੰਦੇ ਨੇ ਖੇ ਪਿਆਰੀ ਜੀਵ ਇਸਤਰੀ ਉਹਨਾਂ ਗੁਰਮੁਖਾਂ ਨੂੰ ਜਾ ਕੇ ਪੁੱਛ ਜਿਨ੍ਹਾਂ ਨੂੰ ਪਰਮਾਤਮਾ ਦਾ ਮਿਲਾਪ ਮਿਲਿਆ ਹੈ
ਜਿਨੀ ਵਿੱਚੋਂ ਆਪ ਗਵਾਇਆ
ਤੇ ਜਿਨ੍ਹਾਂ ਨੇ ਆਪਣੇ ਅੰਦਰੋਂ ਮੈਂ ਨੂੰ ਮਿਟਾ ਦਿੱਤਾ ਆਪਣੀ ਖੌਮੇ ਬਿਲਕੁਲ ਖਤਮ ਕੀਤੀ ਹੈ
ਤੇਰ ਕਾ ਹੁਕਮ ਨਾ ਪਾਇਓ ਮੂਈਏ
ਪਰ ਜਿਨ੍ਹਾਂ ਨੇ ਪਰਮਾਤਮਾ ਦੇ ਹੁਕਮ ਨੂੰ ਜਾਣਿਆ ਨਹੀਂ
ਜਿਨ੍ਹਾਂ ਵਿੱਚੋਂ ਆਪ ਨਾ ਗਵਾਇਆ
ਤੇ ਆਪਣੀ ਖੌਮੇ ਨੂੰ ਅੰਦਰੋਂ ਖਤਮ ਨਹੀਂ ਹੋਣ ਦਿੱਤਾ ਸਾਰੀ ਕਹਾਣੀ ਬੰਦੇ ਸਾਡੇ ਅੰਦਰ ਦੀ ਖੌਮੇ ਦੀ ਹੈ ਇਹ ਟਿਕਣ ਨਹੀਂ ਦਿੰਦੀ ਗੁਰੂ ਸਾਹਿਬ ਨੇ ਬੜੇ ਸ਼ਬਦ ਕਹੇ ਚੇਤੇ ਰੱਖੋ ਸੰਸਾਰ ਦੇ ਪਦਾਰਥਾਂ ਦੀ ਕੇਵਲ ਖੌਮੇ ਨਹੀਂ ਸਾਡੇ ਗੁਣਾਂ ਦੀ ਖੌਮੇ ਵੀ ਸਾਨੂੰ ਟਿਕਣ ਨਹੀਂ ਦਿੰਦੀ ਰਵਿਦਾਸ ਸਾਹਿਬ ਦਾ ਸ਼ਬਦ ਹੈ ਕਿ ਜਿੱਥੇ ਮੈਂ ਹੈ ਉੱਥੇ ਤੂੰ ਨਹੀਂ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਜਬ ਖੰਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਬਾਬਾ ਜੀ ਨੇ ਕਿਹਾ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇਗਾ ਹੈ ਜਾਂ ਸਾਹਿਬ ਨੇ ਕਿਹਾ ਕੁਛ ਲੋਕ ਐਸੇ ਨੇ ਇੰਨੀ ਖੌਮੇ ਅੰਦਰੋਂ ਅਤੇ ਉਹ ਰੋਕ ਵੀ ਨਹੀਂ ਸਕਦੇ ਰੁਕੇਗੀ ਕਿਵੇਂ ਅੰਦਰ ਕੰਡਾ ਹੋਵੇ ਗੁਰੂ ਰਾਮਦਾਸ ਦਾ ਬਚਨ ਕਹਿ ਸਾਕਤ ਹਾਰਾ ਸਾਧ ਨਾ ਜਾਣਿਆ ਤਿੰਨ ਅੰਤਰ ਖੌਮੈ ਕੰਡਾ ਖੇ ਜੇ ਪੈਰ ਵਿੱਚ ਕੰਡਾ ਚੁੱਭਿਆ ਅਤੇ ਉੱਤੋਂ ਰੇਸ਼ਮੀ ਚਾ ਜੁੱਤੀ ਪਾ ਲਈ ਰੇਸ਼ਮੀ ਤਲੇ ਵਾਲੀ ਅਤੇ ਕੀ ਉਸ ਕੱਪੜੇ ਦੇ ਤਲੇ ਨਾਲ ਕੰਡਾ ਸਾਨੂੰ ਬਖਸ਼ ਦਏਗਾ ਕੁਝ ਸਮੇਂ ਲਈ ਮਹਿਸੂਸ ਹੋਵੇਗਾ ਸ਼ਾਇਦ ਪੀੜਾ ਘੱਟ ਗਈ ਹੈ ਪਰ ਕੰਡਾ ਅੰਦਰ ਜ਼ਰੂਰ ਰੜਕੇਗਾ ਜੇ ਅੰਦਰ ਖੌਮੇ ਦਾ ਕੰਡਾ ਹੈ ਬਾਹਰ ਧਰਮ ਦੇ ਨਾਮ ਦੀ ਰੇਸ਼ਮ ਲਪੇਟੀ ਬੈਠਾ ਹੈ ਅੰਦਰ ਦੇ ਕੰਡੇ ਨੇ ਧਰਮ ਅਸਥਾਨ 'ਤੇ ਜਾ ਕੇ ਵੀ ਰੜਕਣਾ ਹੈ ਮਹਾਰਾਜ ਕਹਿੰਦੇ ਕੰਡਾ ਕੱਢ ਕੰਡਾ ਕੱਢੇਗਾ ਅਤੇ ਰੜਕੇਗਾ ਨਹੀਂ ਖੌਮੇ ਕਰੀਏ ਕਿ ਇਹ ਜੰਮੀ ਖੌਮੇ ਲੈ ਕੇ ਖੌਂ ਵਿੱਚ ਆਇਆ ਖੌਂ ਵਿੱਚ ਗਿਆ ਸਤਿਗੁਰੂ ਕਹਿੰਦੇ ਨੇ ਕਿ ਖੌਮੇ ਇੱਕ ਰੋਗ ਹੈ ਜਿਵੇਂ ਸਤਿਗੁਰੂ ਦਾ ਬਚਨ ਹੈ ਕਿ ਖੌਮੇ ਦੀਰਘ ਰੋਗ ਹੈ ਦਾਰੂ ਪੀਸ ਮਾਖੇ ਹਜ਼ੂਰ ਨੇ ਕਿਹਾ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਨਾ ਕੰਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਕਿਆ ਜਾਨੂ ਕਿਛ ਖਰ ਕੀਆ ਭਇਓ ਕਬੀਰ ਕਬੀਰ ਪਰ ਹੰਕਾਰੀ ਕਹਿੰਦਾ ਖੰਮ ਕੀਆ ਖੰਮ ਕਰਾਂਗੇ ਹਮ ਮੂਰਖ ਗਵਾਰ ਕਰਨ ਵਾਲਾ ਵਸਰਿਆ ਦੂਜੇ ਪਾਏ ਪਿਆ ਪਰ ਇਹ ਖੌਮੇ ਜਾਏ ਕਿਵੇਂ ਗੱਲਾਂ ਨਾਲ ਨਹੀਂ ਜਾਣੀ ਇਹਦੇ ਜਾਣ ਦੇ ਦੋ ਤਰੀਕੇ ਨੇ ਇੱਕ ਪਰਮਾਤਮਾ ਦਾ ਚਿੰਤਨ ਅਤੇ ਦੂਸਰੀ ਸੇਵਾ ਪਰ ਇਹਦੇ ਵਿੱਚ ਵੀ ਅਰਦਾਸ ਕਿਉਂਕਿ ਇਹ ਇਹੋ ਜਿਹੀ ਸੂਖਸ਼ਮ ਬਿਮਾਰੀ ਹੈ ਜਿਵੇਂ ਕੈਂਸਰ ਜਿੰਨਾ ਮਰਜ਼ੀ ਬੰਦਾ ਯਤਨ ਕਰਦਾ ਬਚ ਜਾਏ ਪਰ ਉਹਦਾ ਕੋਈ ਨਾ ਕੋਈ ਜੀਵਾਣੂ ਜਾਂ ਕੀਟਾਣੂ ਫਿਰ ਬਚ ਜਾਂਦਾ ਇੱਕੋ ਦਮ ਫਿਰ ਸਾਰੇ ਸਰੀਰ ਨੂੰ ਗ੍ਰਸਦਾ ਇਹ ਨਿੱਕਾ ਜਿਹਾ ਵੀ ਫੁਰਨਾ ਖੌਮੇ ਦਾ ਰਹਿ ਜਾਏ ਅਤੇ ਕਈ ਵਾਰੀ ਸੇਵਾ ਕਰਦਿਆਂ ਵੀ ਹੰਕਾਰ ਵਿੱਚ ਫੁੰਕਾਰੇ ਮਾਰੀ ਜਾਂਦਾ ਹੈ ਇਸ ਕਰਕੇ ਇਹਨੂੰ ਮਿਟਾਉਣਾ ਹੈ ਮੈਂ ਇੱਕ ਅਰਜ਼ ਕਰਨਾ ਕਿ ਗੁਰਦੇਵ ਦੇ ਇੱਕ ਸਿੱਖ ਹੋਏ ਨੇ ਬਾਬਾ ਫੇਰੂ ਜੀ ਤੁਸੀਂ ਨਾਮ ਸੁਣਿਆ ਹੋਣਾ ਇਹ ਗੁਰੂ ਹਰਿਰਾਇ ਸਾਹਿਬ ਦੇ ਵੇਲੇ ਦੇ ਸਿੱਖ ਬਣੇ ਨੇ, ਘਿਓ ਦੀ ਫੇਰੀ ਲਾਉਂਦੇ ਸਨ। ਨਾਮ ਇਹਨਾਂ ਦਾ ਸੰਗਤ ਸਾਹਿਬ ਸੀ। ਹਜ਼ੂਰ ਨੇ ਨਾਮ ਫੇਰੂ ਸਾਹਿਬ ਰੱਖਿਆ, ਮਸੰਦ ਥਾਪਿਆ। ਅਤੇ ਜਦੋਂ ਸਾਰੇ ਮਸੰਦਾਂ ਨੂੰ ਬੁਲਾਇਆ ਗਿਆ ਅਤੇ ਬਾਬੇ ਫੇਰੂ ਨੂੰ ਬੁਲਾਉਣ ਦਾ ਵੀ ਹੁਕਮ ਦਿੱਤਾ ਗਿਆ, ਨਾਲ ਕਿਹਾ ਗਿਆ ਉਹਦੀਆਂ ਬਾਹਾਂ ਪਿੱਛੇ ਬੰਨ ਕੇ ਲਿਆਇਆ ਜਾ। ਉਸ ਵਕਤ ਬਾਬਾ ਫੇਰੂ ਜੀ ਕੋਲ ਜਿਹੜੇ ਪਕੜਨ ਗਏ ਉਹਨਾਂ ਦਾ ਕੀ ਆਨਾ ਪਿਆ ਉਹਨਾਂ ਨੂੰ ਪਕੜ ਸਕਣ। ਉਹ ਲੰਗਰ ਦੇ ਭਾਂਡੇ ਮਾਂਜ ਰਹੇ ਸਨ, ਸੰਗਤਾਂ ਦੀ ਸੇਵਾ ਕਰ ਰਹੇ ਸਨ। ਉਹਨਾਂ ਨੇ ਗੁਰਦੇਵ ਦਾ ਹੁਕਮ ਦਿੱਤਾ ਬਾਬਾ ਫੇਰੂ ਨੂੰ। ਉਹਨਾਂ ਨੇ ਖੱਸ ਕੇ ਸਵਾਂ ਵਾਲੇ ਖੱਤ ਝਾੜ ਕੇ ਕਿਹਾ ਤੁਸੀਂ ਇੱਕ ਕੰਮ ਕਰੋ, ਮੇਰੇ ਖੱਤਾਂ ਨੂੰ ਪਿੱਛੇ ਬੰਨ ਲਵੋ। ਉਹ ਕਹਿੰਦੇ ਨੇ ਸਾਡਾ ਖੀਆ ਨਹੀਂ ਪੈਂਦਾ ਅਸੀਂ ਬੰਨ ਸਕੀਏ, ਕਿਉਂਕਿ ਉਹ ਜੀਵਨ ਵਾਲੇ ਸਤਿਪੁਰਖ ਸਨ। ਕਹਿੰਦੇ ਤੁਹਾਡਾ ਖੀਆ ਨਹੀਂ ਪੈਂਦਾ ਪਰ ਮੈਂ ਕਹਾਂਗਾ ਬੰਨੋ। ਕਹਿਣ ਲੱਗੇ ਕਿਉਂ? ਉੱਥੇ ਆਨੰਦਪੁਰ ਸਾਹਿਬ ਨੇੜੇ ਜਾ ਕੇ ਕਹਿੰਦੇ ਸੱਚ ਇਹ ਵੀ ਮੈਂ ਸਾਰੀ ਜ਼ਿੰਦਗੀ ਸਿਰਫ ਗੁਰੂ ਹੁਕਮ ਮੰਨਣ ਤੋਂ ਬਿਨਾਂ ਮੈਨੂੰ ਹੋਰ ਕੁਛ ਨਹੀਂ ਮੈਂ ਸਿੱਖਿਆ। ਹੁਣ ਤਾਂ ਕੰਧੀ ਉੱਤੇ ਰੁਖੜਾ ਹੈ, ਦਾਣਾ ਚਿੱਟਾ ਹੋ ਗਿਆ। ਅੰਤਲੇ ਸਮੇਂ ਅੰਤਲੇ ਪੜਾਅ 'ਤੇ ਹਾਂ। ਉਹਨਾਂ ਦੇ ਖੱਤ ਪਿੱਛੇ ਕੀਤੇ, ਉਹ ਧੰਨ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਆਏ। ਸੇਵਾ ਉਹਨਾਂ ਦੀ ਅੱਤ ਦੀ, ਪਰ ਜਦੋਂ ਹੱਥ ਖੋਲ੍ਹੇ ਗਏ ਆਪਣੇ ਖੱਤਾਂ 'ਚ ਉਹਨਾਂ ਨੇ ਦਾੜੀ ਪਕੜ ਲਈ। ਇੱਕ ਗ੍ਰੰਥ ਹੈ ਗੁਰੂ ਦੀਆਂ ਸਾਖੀਆਂ, ਉਹਦੇ ਵਿੱਚ ਲਿਖਿਆ ਹੈ ਸਤਿਗੁਰੂ ਨੇ ਕਿਹਾ ਦੇਖੋ ਫੇਰੂ ਦਾ ਵਹੀ ਖਾਤਾ, ਇਹ ਦਸਵੰਧ ਦੀ ਮਾਇਆ ਜੋ ਸੰਗਤਾਂ ਦਿੰਦੀਆਂ ਸਨ ਉਹ ਗੁਰੂ ਦਰਬਾਰ 'ਚ ਪਹੁੰਚਾਈ, ਦੇਖਿਆ ਤਾਂ ਉਹਦਾ ਤਾਂ ਨਾਮ ਹੀ ਨਹੀਂ ਬੋਲਦਾ। ਖਜ਼ਾਨਚੀ ਨੇ ਕਿਹਾ ਨਹੀਂ ਮਹਾਰਾਜ ਇਸ ਦਾ ਤਾਂ ਨਾਮ ਹੀ ਨਹੀਂ। ਬਾਬੇ ਫੇਰੂ ਦੇ ਨੇਤਰਾਂ ਵਿੱਚੋਂ ਨੀਰ ਸੀ, ਸੰਗਤ ਦੇਖ ਰਹੀ ਸੀ ਬਜ਼ੁਰਗ ਹੈ, ਦਾੜਾ ਹੱਥ 'ਚ ਪਕੜਿਆ ਹੈ, ਹੁਣ ਬਣੇਗਾ ਕੀ? ਜਦੋਂ ਦੂਜੀ ਵਾਰ ਪੁੱਛਿਆ ਮਹਾਰਾਜ ਨਾਮ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਸਿੰਘਾਸਨ ਤੋਂ ਉੱਠੇ, ਬਾਬੇ ਫੇਰੂ ਦਾ ਦਾੜਾ ਉਹਦੇ ਖੱਤਾਂ 'ਚੋਂ ਛੁਡਾਇਆ। ਅਤੇ ਇਹ ਤਾਂ ਦਾੜਾ ਫੜਨ ਦਾ ਮਤਲਬ ਸੀ ਕਿ ਮੈਂ ਗੁਨਾਹਗਾਰ ਹਾਂ, ਮੈਂ ਇੰਨੇ ਗੁਨਾਹ ਕੀਤੇ ਨੇ ਮੈਂ ਬਖਸ਼ਣ ਯੋਗ ਨਹੀਂ, ਨਿਮਰਤਾ ਦਾ ਸੂਚਕ ਸੀ। ਉਸ ਵਕਤ ਹਜ਼ੂਰ ਨੇ ਸੀਨੇ ਨਾਲ ਲਾ ਕੇ ਕਿਹਾ ਇਹਦੇ ਵਹੀ ਖਾਤੇ ਮਤ ਖੋਲੋ, ਇਹਨੇ ਤਾਂ ਆਪਣੀ ਮੈਂ ਨੂੰ ਮਿਟਾ ਕੇ ਇਹਨਾਂ ਸੇਵਾ ਕੀਤੀ ਹੈ, ਇਹਦੀ ਕੀਤੀ ਹੋਈ ਸੇਵਾ ਤਾਂ ਗੁਰੂ ਦੇ ਸੀਨੇ ਉੱਤੇ ਲਿਖੀ ਹੋਈ ਹੈ। ਮੈਂ ਬੇਨਤੀ ਕਰਾਂ ਉਹਨਾਂ ਅੱਖਰਾਂ ਦੀ ਲੋੜ ਨਹੀਂ ਪੈਂਦੀ, ਆਪਾਂ ਕੀ ਕਰਨੇ ਪਿਆਰੇ ਉਹ ਰੁਪਈਆ ਲੱਖ ਦੇ ਕੇ ਲਾ ਦਿਓ ਸਾਡੇ ਨਾਂ ਦੀ ਸੇਲ, ਗੁਰਦੁਆਰਿਆਂ 'ਚ ਪੱਖਿਆਂ 'ਤੇ ਨਾਂ ਲਿਖਾਈ ਜਾਂਦੇ। ਉਹ ਮੈਂ ਇੱਕ ਬੇਨਤੀ ਕਰਾਂਗਾ ਇਹਨੂੰ ਤਰਕ 'ਚ ਨਾ ਲਿਜਾਇਆ ਜੇ, ਉਹ ਜਿਸ ਦਰ 'ਤੇ ਆ ਕੇ ਆਪਣਾ ਨਾਮ ਮਿਟਾਉਣਾ ਉੱਥੇ ਨਾ ਆਪਣੇ ਨਾਂ ਲਿਖਾਓ, ਆਪਣਾ ਨਾਮ ਮਿਟੇਗਾ ਅਤੇ ਗੁਰੂ ਦਾ ਨਾਮ ਅੰਦਰ ਪ੍ਰਵੇਸ਼ ਕਰੇਗਾ। ਆਪਣੀ ਖੋਂਦ ਨੂੰ ਮਿਟਾਉਣ ਦਾ ਯਤਨ ਕਰੀਏ। ਖੋਂਦ ਨੂੰ ਮਿਟਾਉਣ ਦਾ ਅਰਥ ਆਤਮ ਹੱਤਿਆ ਨਹੀਂ। ਜਿੰਨੀ ਦੇਰ ਤੱਕ ਇੱਕ ਅਨਾਜ ਦਾ ਦਾਣਾ ਆਪਣੇ ਛਿਲਕੇ ਨੂੰ ਨਹੀਂ ਤਿਆਗਦਾ ਉਨੀ ਦੇਰ ਤੱਕ ਅੰਦਰੋਂ ਅੰਕੁਰ ਨਹੀਂ ਫੁੱਟਦਾ। ਇੱਕ ਦਾਣਾ ਆਪਣੀ ਖੋਂਦ ਨੂੰ ਮਿਟਾਵੇ ਅਤੇ ਲੱਖਾਂ ਦਾਣਿਆਂ ਨੂੰ ਜਨਮ ਦੇਣ ਵਾਲਾ ਰੁੱਖ ਬਣ ਜਾਂਦਾ ਹੈ, ਅਤੇ ਬੰਦਾ ਆਪਣੀ ਖੋਮੇ ਨੂੰ ਮਿਟਾ ਦੇਵੇ ਅਤੇ ਲੱਖਾਂ ਬੰਦਿਆਂ ਦਾ ਉਧਾਰ ਕਰਤਾ ਬਣ ਜਾਂਦਾ ਹੈ। ਹਜ਼ੂਰ ਨੇ ਉੱਥੇ ਇੱਕ ਸ਼ਬਦ ਕਿਹਾ ਸੀ, ਮੈਂ ਸੰਖੇਪ ਜਾਓ ਕਹਾਂਗਾ। ਭਾਈ ਫੇਰੂ ਨੂੰ ਦੇਖ ਕੇ ਪੰਜ ਬਖਸ਼ਾਂ ਕੀਤੀਆਂ ਹਜ਼ੂਰ ਨੇ ਸੀਨੇ ਨਾਲ ਲਾਇਆ, ਖੋਮੇ ਸਿੱਖ ਦੇ ਅੰਦਰ ਖੇ ਨਹੀਂ। ਸਤਿਗੁਰੂ ਨੇ ਪਹਿਲੀ ਬਖਸ਼ਿਸ਼ ਕੀਤੀ ਭਾਈ ਫੇਰੂ ਤੇਰੀ ਸੱਚੀ ਦਾੜੀ, ਦੂਜੀ ਬਖਸ਼ਿਸ਼ ਕੀਤੀ ਭਾਈ ਫੇਰੂ ਤੇਰੀ ਸੇਵਾ ਗਾੜੀ, ਤੀਜੀ ਬਖਸ਼ਿਸ਼ ਕੀਤੀ ਭਾਈ ਫੇਰੂ ਤੇਰੀ ਕਰਨੀ ਸਾਰੀ, ਕਰਨੀ ਸਾਰੀ ਦਰਦ ਤੇਰੀ ਸਾਰੀ ਜ਼ਿੰਦਗੀ ਹੀ ਪ੍ਰੈਕਟੀਕਲ ਹੈ, ਚੌਥਾ ਬਚਨ ਕੀਤਾ ਭਾਈ ਫੇਰੂ ਜੱਗ ਤੁਲਖਾਂ ਭਾਰੀ, ਤੂੰ ਲੋਕਾਂ ਨੂੰ ਭਵ ਸਾਗਰ ਤੋਂ ਪਾਰ ਕਰਨ ਵਾਲਾ ਹੈ, ਅਤੇ ਪੰਜਵਾਂ ਸ਼ਬਦ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰ, ਤੇਰੇ ਤੋਂ ਕੁਰਬਾਨ ਖਾਂ। ਮੈਂ ਅਰਜ਼ ਕਰਾਂ ਕਿ ਜਿਨ੍ਹਾਂ ਨੇ ਆਪਣੀ ਖੋਂਦ ਨੂੰ ਖੋਮੇ ਨੂੰ ਮਿਟਾ ਦਿੱਤਾ ਸਦੀਵ ਕਾਲ ਦੇ ਲਈ, ਅਤੇ ਇਹ ਮਿਟੇਗੀ ਗੁਰੂ ਸ਼ਬਦ ਨਾਲ, ਸੇਵਾ ਨਾਲ, ਅਤੇ ਪ੍ਰਭੂ ਚਰਨਾਂ ਵਿੱਚ ਕੀਤੀ ਅਰਦਾਸ ਨਾਲ।
ਜਿਨੀ ਆਪ ਗਵਾਇਆ ਤਿਨੀ ਪੇਰ ਪਾਇਆ,
ਜਿਨ੍ਹਾਂ ਨੇ ਆਪਣਾ ਆਪ ਮਿਟਾ ਦਿੱਤਾ ਉਹਨਾਂ ਨੇ ਪ੍ਰਭੂ ਪਰਮਾਤਮਾ ਨੂੰ ਪਾਇਆ ਹੈ।
ਰੰਗ ਸਿਉ ਰਲੀਆਂ ਮਾਣੈ,
ਉਹ ਪਰਮਾਤਮਾ ਦੇ ਰੰਗ ਵਿੱਚ ਰੱਤੇ ਹੋਏ, ਉਸ ਦੇ ਮਿਲਾਪ ਨੂੰ, ਉਸ ਦੀ ਅਭੇਦਤਾ ਨੂੰ, ਉਸ ਸਾਈਂ ਦੇ ਅੰਦਰ ਦੇ ਪਿਆਰ ਨੂੰ ਮਾਣਦੇ ਹਨ।
ਸਦਾ ਰੰਗ ਰਾਤੀ ਸਹਿਜੇ ਮਾਤੀ ਅਨ ਦਿਨ ਨਾਮ ਵਖਾਣੈ।
ਜਿਹੜੇ ਪਰਮਾਤਮਾ ਦੇ ਰੰਗ ਵਿੱਚ ਦਿਨ ਰਾਤ ਰੱਤੇ ਗਏ, ਉਹ ਜਦੋਂ ਵੀ ਬੋਲਣਗੇ ਰਸਨਾ ਤੋਂ ਵਾਹਿਗੁਰੂ ਦਾ ਜ਼ਿਕਰ, ਪਰਮਾਤਮਾ ਦਾ ਬਿਰਧ ਜ਼ਰੂਰ ਕਰਨਗੇ।
ਬਾਹਮਣ ਵੱਡ ਭਾਗੀ ਅੰਤਰ ਲਿਵ ਲਾਗੀ।
ਉਹ ਇਸਤਰੀ ਵੱਡ ਭਾਗੀ ਹੈ ਜਿਹਦੀ ਅੰਤਰ ਆਤਮੇ ਪ੍ਰਭੂ ਵਿੱਚ ਲਿਵ ਲੱਗੀ ਹੈ।
ਹਰ ਕਾ ਪ੍ਰੇਮ ਸੁਭਾਇਆ,
ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦਾ ਪ੍ਰੇਮ ਸੁਭਾਇਆ ਦਰ ਤੇ ਚੰਗਾ ਲੱਗਾ ਹੈ।
ਨਾਨਕ ਕਾਮਣ ਸਹਿਜੇ ਰਾਤੀ।
ਉਹ ਮਨੁੱਖ, ਉਹ ਜੀਵ ਇਸਤਰੀ ਸਹਿਜ ਦੇ ਅੰਦਰ ਪ੍ਰਭੂ ਦੇ ਰੰਗ ਵਿੱਚ ਰੰਗ ਗਈ ਹੈ।
ਜਿਨ ਸੱਚ ਸੀਗਾਰ ਬਣਾਇਆ,
ਜਿਨ ਆਪਣੇ ਤਨ ਉੱਤੇ ਆਪਣੇ ਮਨ ਉੱਤੇ ਸੱਚੇ ਨਾਮ ਦਾ ਸ਼ਿੰਗਾਰ ਬਣਾਇਆ ਹੈ।
ਮੈਂ ਮਾਰ ਮੂਈਏ,
ਸਤਿਗੁਰੂ ਕਹਿੰਦੇ ਨੇ ਆਪਣੇ ਅੰਦਰ ਦੀ ਖੌਮੇ ਨੂੰ, ਹੰਕਾਰ ਨੂੰ ਮਾਰ ਕਮਲੀਏ, ਜਿੰਦੇ ਇਸ ਖੌਮੇ ਨੇ ਤੈਨੂੰ ਸਾਈਂ ਤੋਂ ਵਿਛੋੜਿਆ ਹੈ।
ਤੂੰ ਚੱਲ ਗੁਰ ਕੈ ਭਾਏ।
ਤੂੰ ਜ਼ਿੰਦਗੀ ਵਿੱਚ ਜੇ ਮੰਜ਼ਿਲ ਤੇ ਪਹੁੰਚਣਾ ਹੈ ਤੇ ਆਪਣੇ ਪ੍ਰਭੂ ਦੇ, ਆਪਣੇ ਸਤਿਗੁਰੂ ਦੇ ਭਾਣੇ ਵਿੱਚ, ਉਹਦੇ ਹੁਕਮ ਵਿੱਚ ਚੱਲ।
ਹਰ ਵਾਰ ਰਾਵਹੇ ਸਦਾ ਮੂਈਏ।
ਕਹਿੰਦੇ ਨੇ ਖੇ ਭਲੀਏ, ਤੂੰ ਸਦੀਵ ਕਾਲ ਲਈ ਪਰਮਾਤਮਾ ਨੂੰ ਮਾਣੇਗੀ ਜੇ ਇਸ ਬਚਨ ਨੂੰ ਮੰਨੇਗੀ।
ਨਿਜ ਘਰ ਵਾਸਾ ਪਾਏ।
ਆ ਘਰ, ਜਿਸ ਘਰ ਵਿੱਚ ਤੂੰ ਰਹਿ ਰਹੀ ਹੈ ਤੇਰਾ ਆਪਣਾ ਨਹੀਂ, ਇਸ ਘਰ ਨੂੰ ਇੱਕ ਦਿਨ ਛੱਡਣਾ ਹੈ। ਤੂੰ ਉਸ ਨਿਜ ਘਰ ਵਿੱਚ ਜਾ ਸਮਾਏਗੀ ਜਿੱਥੇ ਤੈਨੂੰ ਕੋਈ ਬਾਹਰ ਨਹੀਂ ਕੱਢੇਗਾ, ਪਰ ਉਸ ਦੇ ਭਾਣੇ ਵੀ ਚੱਲ।
ਨਿਜ ਘਰ ਵਾਸਾ ਪਾਏ ਸ਼ਬਦ ਵਜਾਏ।
ਆਪਣੇ ਨਿਜ ਘਰ ਵਿੱਚ ਟਿਕ ਕੇ ਪ੍ਰਭੂ ਦੇ ਸ਼ਬਦ ਨੂੰ ਵਜਾਏ ਦਾ ਅਰਥ ਬੋਲੇਗੀ, ਅੰਤਰ ਆਤਮੇ ਸੁਣੇਗੀ।
ਸਦਾ ਸੁਹਾਗਣ ਨਾਰੀ।
ਤੇ ਸਦੀਵ ਕਾਲ ਲਈ ਸਿਰ ਤੋਂ ਪਰਮਾਤਮਾ ਦਾ ਸਾਇਆ ਮੌਜੂਦ ਰਹੇਗਾ।
ਪਿਰ ਰਲਿਆਲਾ ਜੋਬਨ ਬਾਲਾ।
ਪਿਰ ਰਲਿਆਲਾ ਜੋਬਨ ਬਾਲਾ, ਜੋਬਨ ਬਾਲਾ ਦਰ ਤੇ ਜਿਹਦੇ ਤੋਂ ਕਦੀ ਜਵਾਨੀ ਨਹੀਂ ਜਾਣੀ, ਇਹਦਾ ਮਤਲਬ ਜਿਹਨੂੰ ਕਦੀ ਬੁਢੇਪਾ ਮੌਤ ਨਹੀਂ। ਉਹ ਪਰਮਾਤਮਾ ਪਤੀ ਜਿਹਦਾ ਵਜੂਦ ਸਦਾ ਰਹਿਣਾ ਹੈ, ਜਿਸ ਉੱਪਰ ਕਦੀ ਬੁਢੇਪੇ ਨੇ, ਮੌਤ ਨੇ ਆਪਣਾ ਅਸਰ ਨਹੀਂ ਕਰਨਾ।
ਅਨ ਦਿਨ ਕੰਤ ਸਵਾਰੀ।
ਦਿਨ ਰਾਤ ਉਸ ਪਰਮਾਤਮਾ ਕੰਤ ਦੀ ਕਿਰਪਾ ਨਾਲ ਜੀਵਨ ਸਵਾਰਿਆ ਜਾਏਗਾ।
ਹਰ ਵਾਰ ਸੁਹਾਗੋ ਮਸਤਕ ਭਾਗੋ।
ਜਿਨ੍ਹਾਂ ਦੇ ਮਸਤਕ ਦੇ ਭਾਗ ਉਗੜੇ ਉਹਨਾਂ ਨੂੰ ਖਰੀ ਵਾਰ ਸੁਹਾਗ ਪਰਮਾਤਮਾ ਪਤੀ ਮਿਲਿਆ ਹੈ।
ਸੱਚਾ ਸ਼ਬਦ ਸੁਹਾਏ।
ਉਹ ਸੱਚੇ ਪਰਮਾਤਮਾ ਦੇ ਸ਼ਬਦ ਵਿੱਚ ਸ਼ੋਭਨੀਕ ਹੋਈ ਹੈ।
ਨਾਨਕ ਕਾਮਣ ਹਰ ਰੰਗ ਰਾਤੀ।
ਹਜ਼ੂਰ ਅੰਤ ਕਹਿੰਦੇ ਨੇ ਉਹ ਜੀਵ ਇਸਤਰੀ ਪਰਮਾਤਮਾ ਦੇ ਰੰਗ ਵਿੱਚ ਰਤੀ ਹੋਈ ਹੈ।
ਜਾਂ ਚੱਲੇ ਸਤਿਗੁਰ ਪਾਏ।
ਪਰ ਸ਼ਰਤ, ਜੇ ਆਪਣੇ ਸਤਿਗੁਰੂ ਦੇ ਪਾਏ ਵਿੱਚ, ਆਪਣੇ ਸਤਿਗੁਰੂ ਦੇ ਪਵਿੱਤਰ ਹੁਕਮ ਵਿੱਚ ਚੱਲੇ, ਸ਼ਬਦ ਸੀ ਲੰਬੇਰਾ ਅਤੇ ਸ਼ੰਤ ਰੂਪ ਹੈ, ਸਿਰਫ ਇੱਕੋ ਹੀ ਗੱਲ ਹੈ ਪਿਆਰਿਓ, ਸੌ ਹੱਥ ਰੱਸਾ ਸਿਰੇ 'ਤੇ ਗੰਢ, ਵੀ ਆਪਣੀ ਮੈਂ ਨੂੰ ਲਈਏ ਮਿਟਾ, ਆਪਣੀਆਂ ਘੁੰਤਰਾਂ ਛੱਡ ਕੇ ਗੁਰੂ ਦੀ ਗੱਲ ਮੰਨ ਲਈਏ, ਅਤੇ ਮੰਨਣ ਵਿੱਚ ਹੀ ਸੁੱਖ ਹੈ। ਸਾਰੀ ਹਜ਼ੂਰ ਨੇ ਬਖਸ਼ਿਸ਼ ਕੀਤੀ, ਅੰਤਲੀ ਤੁਕ ਸਰਵਣ ਕਰੋ ਜੀ।
ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚਾ ਸ਼ਬਦ ਸੁਹਾਏ, ਨਾਨਕ ਕਾਮਣ ਹਰ ਰੰਗ ਰਾਤੀ, ਜਾਂ ਚੱਲੇ ਸਤਿਗੁਰ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।